شلوک محلہ پہلا نانک میرے شریر کا ایک رکھواؤ جگ جگ پھر وٹائیے گیانی بجھے تائیں سات جگ رکھ سنتوخ کا دھرم غیرتھ واؤ رکھ جتے کا جور اغیرتھ دعا پور رکھ تپے کا سات اغیرتھ واؤ کل جگ رکھ اگن کا کوڑ اگے رکھواؤ آشا دیوار دی اے تیرویں پوڑی جس دے نال اچارن کیتے ہوئے صاحب شری گرو نانک دیو جی مہاراج دے دو مہان سلوک ایک سلوک پرتھم نانک میر شریر کا ایک رکھواؤ प्राचीन मिथिहासिक कहानियां नाल कुछ संबंध रखता है और उसकी चर्चा करके साहिब श्री गुरु नानक देव जी महाराज हकीकत असलियत सच्चाई जगत के सामने उजागर करते हैं। जिस तरह कुंत चार ने प्राचीन धर्म ग्रंथ वेद चार ने इसी तरीके दे नाल विद्वाना ने युगां दी जड़ी बनतर युगां दी जड़ी वंड है वो भी चार ही मनी है। चारा नू बकायदा नाम भी दिते जो मौजूदा दौर चल रहा है कलयुग इस तों अगला दूजा युग द्वापुर दूजापुर त्रेता तीजापुर सतयुग इक्तदा शुरुआत द्वापुर दे अखरी अर्थ दूजा पुर करिए तो फिर गिनती कलयुग तो ही करनी पैंदी है न ते सतयुग तो क्योंकि सतयुग तो गिनती करिए तो फिर त्रेता तीजा युग द्वापुर दूजा पुर दूजा पुर द्वापुर दी गिनती ताई सही सामने आउंदी है जे गणत आरंभ करिए कलयुग तो। साहिब श्री गुरु नानक देव जी महाराज ने इन्हां चार युगां दी बनतर बारे होई वंड बारे अपनी जड़ी विचार दित्ती है वो इस पावन पवित्र श्लोक विच दर्ज है। नानक मेर शरीर का एक रथ वाओ मेर मेरू मणका है। माला विच जिहड़ा सिरमोर मणका हुंदा है उहनूं कहिंदे ने मेरू। पर्वतां दे चों जिहड़ा सिरमौर पर्वत है साडे देश विच उहनूं मेरू सुमेर पर्वत करके कहिंदे ने। जिस तरह पर्वतां दे चों सुमेर सिरमौर है माला दे मणकियां दे चों मेरू मणका सिरमौर है इसे तरीके नाल तमाम जगत जीवन विच मनुख जिहड़ा है ए सिरमौर है ए मेरू है। मनुखा शरीर जिहड़ा है ए मेरू है सुमेर पर्वत दी न्याई है या माला दे सिरमोर मणकियां विचों है। माला विच अनेकां मणके ने संसार दे इस जीवन माला विच अनेकां जीव जंत ने कीड़े मकोड़े पशु पंछी वृक्ष इत्यादि इन्हां परोए हुए मणकियां विचों मनुखी मणका सिरमोर मणका है मेरू मणका है। महाराज कहिंदे ने नानक मेर शरीर का ये जो मेरू शरीर है मेरा जड़ा सिरमौर शरीर है एक रथ वाओ इस शरीर नूं इस जीवन नूं चलाण वाला बकायदा एक रथ है और एक रथ वाओ है रथ नूं खिंचण वाला है एक रथ नूं खिंचण वाला। दरअसल ये जीवन सामने जो लक्ष्य रख लेंदा है ते लक्ष्य दी पूर्ति दा जो साधन जुटांदा है उसे नु सतगुरु देव जी महाराज ने रथ कहया है ते रथ नु खिंचण वाला। रथ की ਜਿਸ ਸਾਧਨ ਦੇ ਨਾਲ ਲਕਸ਼ ਦੀ ਪ੍ਰਾਪਤੀ ਹੋਵੇ, ਉਹ ਜੋ ਲਕਸ਼ ਹੈ ਉਹ ਖਿੱਚਣ ਵਾਲਾ, ਔਰ ਜਿਹੜੇ ਸਾਧਨ ਨੇ ਉਹ ਰੱਥ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰੱਥ ਵਾਓ। ਇਹ ਜਿਹੜਾ ਮੇਰੂ ਸਰੀਰ ਹੈ ਇਹਨੂੰ ਬਕਾਇਦਾ ਇੱਕ ਚਲਾਉਣ ਵਾਲਾ ਹੈ। ਕੌਣ ਚਲਾਉਣ ਵਾਲਾ ਹੈ? ਮਹਾਰਾਜ ਕਹਿੰਦੇ ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝੇ ਤਾਂ। ਪ੍ਰਾਚੀਨ ਸਮੇਂ ਚ ਐਸਾ ਹੁੰਦਾ ਸੀ ਕਿ ਰੱਥ ਨੂੰ ਜਿਹੜੇ ਘੋੜੇ ਖਿੱਚਦੇ ਨੇ ਤਾਂ ਕੁਛ ਯਾਤਰਾ ਤੈਅ ਹੋਣ ਤੋਂ ਬਾਅਦ ਘੋੜੇ ਬਦਲ ਦਿੱਤੇ ਜਾਂਦੇ ਸਨ, ਤਾਂ ਕਿ ਜਿਹੜੇ ਪਹਿਲੇ ਘੋੜੇ ਥੱਕ ਗਏ ਨੇ ਉਹਨਾਂ ਨੂੰ ਵਿਸ਼ਰਾਮ ਮਿਲੇ, ਦੂਜੇ ਖਿੱਚਣ। ਅੱਜ ਅਸੀਂ ਇਸ ਆਧੁਨਿਕ ਯੁੱਗ ਦੇ ਚ ਵਿਗਿਆਨਿਕ ਯੁੱਗ ਦੇ ਚ ਦੇਖਦੇ ਹਾਂ, ਰੇਲ ਦਾ ਇੱਕ ਇੰਜਨ ਕਾਫੀ ਦੂਰ ਚੱਲਣ ਤੋਂ ਬਾਅਦ ਜਦ ਗਰਮ ਹੁੰਦਾ ਹੈ ਬਦਲ ਦਿੰਦੇ ਨੇ, ਦੂਜਾ ਲਾ ਦਿੰਦੇ ਨੇ। ਹੂ ਬਹੂ ਪ੍ਰਾਚੀਨ ਸਮੇਂ ਚ ਐਸਾ ਹੁੰਦਾ ਸੀ ਕਿ ਲੰਬੀ ਯਾਤਰਾ ਦੇ ਚ ਜਦ ਦੋ ਘੋੜੇ ਰੱਥ ਨੂੰ ਖਿੱਚਦਿਆਂ ਖਿੱਚਦਿਆਂ ਥੱਕ ਗਏ ਨੇ ਤਾਂ ਘੋੜੇ ਬਦਲ ਦਿੱਤੇ ਜਾਂਦੇ ਸਨ। ਪ੍ਰਾਚੀਨ ਸਮੇਂ ਚ ਰਾਜੇ ਮਹਾਰਾਜਿਆਂ ਦੇ ਦੌਰ ਵਿਚ, ਮੁਗਲ ਸ਼ਹਿਨਸ਼ਾਹਾਂ ਦੇ ਦੌਰ ਵਿਚ ਐਸਾ ਹੁੰਦਾ ਰਿਹਾ। ਮਹਾਰਾਜ ਕਹਿੰਦੇ ਨੇ ਇਸ ਰੱਥ ਦੇ ਜਿਹੜੇ ਰਥਵਾਓ ਨੇ ਰੱਥ ਨੂੰ ਖਿੱਚਣ ਵਾਲੇ ਨੇ, ਜੁਗ ਜੁਗ ਫੇਰ ਵਟਾਈਏ, ਹਰ ਯੁਗ ਦੇ ਚ ਬਦਲਦੇ ਰਹੇ ਨੇ, ਵਟਦੇ ਰਹੇ ਨੇ, ਦੂਜੇ ਆਉਂਦੇ ਰਹੇ ਨੇ, ਤੀਜੇ ਆਉਂਦੇ ਰਹੇ ਨੇ। ਰੱਥ ਉਹੀ ਸੀ, ਖਿੱਚਣ ਵਾਲੇ ਹੋਰ ਹੋਰ ਬਣ ਜਾਂਦੇ ਰਹੇ ਨੇ, ਰੱਥ ਨੂੰ ਖਿੱਚਣ ਦੇ ਸਾਧਨ ਨਵੇਂ ਤੋਂ ਨਵੇਂ ਬਣਦੇ ਗਏ। ਗਿਆਨੀ ਬੁੱਝੇ ਤਾਂ, ਮਹਾਰਾਜ ਕਹਿੰਦੇ ਨੇ, ਪਰ ਇਸ ਭੇਦ ਨੂੰ ਕੋਈ ਆਤਮ ਗਿਆਨੀ ਹੀ ਸਮਝੇ ਜਾਏ, ਜਿਹਦੇ ਕੋਲ ਵਿਚਾਰਸ਼ੀਲ ਬੁੱਧ ਹੈ ਉਹੀ ਸਮਝੇਗਾ। ਬੁੱਧ ਤੇ ਸਾਰਿਆਂ ਕੋਲ ਹੈ, ਪਰ ਵਿਚਾਰਸ਼ੀਲ ਬੁੱਧ ਕਿਸੇ ਕੋਲ ਹੈ? ਅੱਖਾਂ ਤੇ ਸਾਰਿਆਂ ਕੋਲ ਨੇ, ਪਰ ਵੇਖਣ ਵਾਲੀਆਂ ਅੱਖਾਂ ਕਿਸੇ ਕਿਸੇ ਕੋਲ ਨੇ। ਸਾਫ਼ ਕਹਿ ਦਿੱਤਾ ਹੈ ਇਕਬਾਲ ਨੇ, ਦਿਲੇ ਬਿਨਾ ਦੀ ਕਰ ਖੁਦਾ ਸੇ ਤਲਬ, ਆਂਖ ਕਾ ਨੂਰ ਦਿਲ ਕਾ ਨੂਰ ਨਹੀਂ। ਤੂੰ ਈਸ਼ਵਰ ਤੋਂ, ਪਰਮਾਤਮਾ ਤੋਂ ਉਸ ਅੱਖ ਦੀ ਤਲਬ ਕਰ ਜੋ ਜ਼ਿੰਦਗੀ ਦੀ ਹਕੀਕਤ ਨੂੰ ਵੇਖ ਸਕੇ, ਜੀਵਨ ਦੇ ਗਹਿਰੇ ਤਲ ਵਿਚ ਝਾਤ ਮਾਰ ਸਕੇ, ਸੰਸਾਰ ਦੀਆਂ ਬਾਰੀਕੀਆਂ ਨੂੰ ਵੇਖ ਸਕੇ। ਇਹ ਅੱਖ ਅਸਥੂਲ ਤੇ ਬਹੁਤ ਕੁਝ ਵੇਖ ਲੈਂਦੀ ਏ, ਬਾਰੀਕ ਨਹੀਂ। ਔਰ ਸਤਸੰਗ ਕਰਦੇ ਹਾਂ ਜਦ ਮਨੁੱਖ ਨੂੰ ਕੁਝ ਸੂਕਸ਼ਮ ਵਿਚਾਰਾਂ ਦਾ ਪਤਾ ਚੱਲਦਾ ਤੇ ਸਹਿਜੇ ਸਹਿਜੇ ਮਤ ਬਾਰੀਕ ਹੁੰਦੀ ਏ, ਤਾਂ ਅੱਖ ਨੂੰ ਬਾਰੀਕੀਆਂ ਦੇਖਣ ਦੀ ਸਮਰੱਥਾ ਪ੍ਰਾਪਤ ਹੋ ਜਾਂਦੀ ਏ। ਸਾਹਿਬ ਕਹਿੰਦੇ ਨੇ ਇਹ ਰਾਜ਼ ਕੋਈ ਗਿਆਨੀ ਹੀ ਬੁੱਝਦਾ ਹੈ ਕਿ ਹਰ ਯੁੱਗ ਦੇ ਚ ਰਥਵਾਓ ਬਦਲਦੇ ਨੇ, ਘੋੜੇ ਬਦਲਦੇ ਨੇ, ਰੱਥ ਨੂੰ ਖਿੱਚਣ ਵਾਲੇ ਬਦਲਦੇ ਨੇ। ਇਹ ਜਿਹੜਾ ਪਾਵਨ ਪਵਿੱਤਰ ਸਲੋਕ ਹੈ, ਇਸ ਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਾਰਾਂ ਵਿਚ ਬਕਾਇਦਾ ਅਨੁਵਾਦ ਕੀਤਾ ਹੈ। ਆਪ ਕਹਿੰਦੇ ਨੇ, ਸਤਜੁਗ ਰਥ ਸੰਤੋਖ ਕਾ ਧਾਰਮ ਅਗੇ ਰਥਵਾਓ। ਜੈਸੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਪੰਕਤੀ, ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਨੂੰ ਆਪਣੇ ਢੰਗ ਨਾਲ ਬਿਆਨ ਕਰਦੇ ਨੇ। ਆਪ ਕਹਿੰਦੇ ਨੇ, ਫਿਰ ਫਿਰ ਫੇਰ ਵਟਾਈਏ ਗਿਆਨੀ ਬੁੱਝੇ ਤਾਂ। ਵਾਸਤਵਿਕ ਹਰ ਯੁੱਗ ਦੇ ਚ ਜੀਵਨ ਨੂੰ ਖਿੱਚਣ ਦੇ ਸਾਧਨ, ਜੀਵਨ ਨੂੰ ਬਤੀਤ ਕਰਨ ਦੇ ਸਾਧਨ, ਜੀਵਨ ਦੇ ਲਕਸ਼ ਬਦਲਦੇ ਰਹੇ। ਪਰ ਆਪ ਕਹਿੰਦੇ ਨੇ, ਗਿਆਨੀ ਹੋਏ ਮਰਮ ਕੋ ਪਾਵੇ। ਕੋਈ ਗਿਆਨੀ ਸੂਝਵਾਨ ਹੀ ਇਸ ਭੇਦ ਨੂੰ ਸਮਝਦਾ, ਇਸ ਭੇਦ ਨੂੰ ਜਾਣਦਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਸਤਜੁਗ ਰੱਥ ਸੰਤੋਖ ਕਾ। ਰੱਥ ਕੀ ਹੈ? ਜਿਹਨੂੰ ਖਿੱਚਣਾ ਘੋੜਿਆਂ ਨੇ। ਸਤਜੁਗ ਦੀ ਆਪ ਵਿਆਖਿਆ ਕਰਦੇ ਨੇ, ਸਤਜੁਗ ਕਿਸ ਨੂੰ ਕਹੋਗੇ? ਸਤਜੁਗ ਦਰਅਸਲ ਇੱਕ ਮਾਨਸਿਕ ਮੰਡਲ ਦਾ ਨਾਮ ਹੈ, ਇੱਕ ਜੀਵਨ ਸ਼ੈਲੀ ਦਾ ਨਾਮ ਹੈ। ਇਸ ਮੌਜੂਦਾ ਦੌਰ ਦੇ ਚ ਵੀ ਕੁਝ ਮਨੁੱਖ ਐਸੇ ਹੋਣਗੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਇਹ ਸਤਜੁਗ ਹੀ ਨੇ, ਕੁਝ ਐਸੇ ਹੋਣਗੇ ਜਿਨ੍ਹਾਂ ਨੂੰ ਆਖਣਾ ਪਏਗਾ ਇਹ ਤ੍ਰੇਤੇ ਯੁੱਗ ਦੇ ਜੀਵ ਨੇ ਔਰ ਕੁਛ ਦੁਆਪਰ ਯੁੱਗ ਦੇ ਜੀਵ ਨੇ ਤੇ ਕੁਛ ਇੱਕ ਨੂੰ ਐਸਾ ਆਖਣਾ ਪਏਗਾ ਇਹ ਕਲਯੁਗੀ ਜੀਵ ਨੇ ਕਿਉਂਕਿ ਬਹੁ ਗਿਣਤੀ ਕਲਯੁਗੀ ਜੀਵਾਂ ਦੀ ਹੈ ਇਸ ਵਾਸਤੇ ਮੌਜੂਦਾ ਦੌਰ ਨੂੰ ਕਲਯੁਗ ਆਖਿਆ ਗਿਆ ਬਹੁ ਗਿਣਤੀ ਕਰਕੇ ਬਹੁਸੰਮਤੀ ਕਰਕੇ ਸਤਯੁਗ ਦੀ ਵਿਆਖਿਆ ਕਰਦੇ ਹੋਏ ਮਹਾਰਾਜ ਕਹਿੰਦੇ ਨੇ ਜਦ ਜ਼ਿੰਦਗੀ ਦਾ ਲਕਸ਼ ਧਰਮ ਹੋਵੇ ਤੇ ਪ੍ਰਾਪਤੀ ਦਾ ਸਾਧਨ ਸੰਤੋਖ ਹੋਵੇ ਤੇ ਜੀਵਨ ਇਸ ਢੰਗ ਨਾਲ ਬਤੀਤ ਹੋ ਰਿਹਾ ਹੋਵੇ ਬਸ ਉਹ ਜੀਵ ਸਤਯੁਗੀ ਹੈ ਹੋਰ ਕੋਈ ਸਤਯੁਗ ਦੀ ਵਿਆਖਿਆ ਨਹੀਂ ਹੈ ਗੁਰੂ ਨਾਨਕ ਦੀ ਇਨ੍ਹਾਂ ਹੀ ਬਾਰੀਕੀਆਂ ਨੂੰ ਸਮਝਣ ਲਈ ਬਹੁਤ ਵਿਚਾਰਸ਼ੀਲ ਬੁੱਧ ਚਾਹੀਦੀ ਹੈ ਇਹੀ ਕਾਰਨ ਹੈ ਕਿ ਇਸ ਦੇਸ਼ ਵਿਚ ਗੁਰੂ ਨਾਨਕ ਪੂਰੇ ਤੌਰ ਤੇ ਸਮਝੇ ਨਹੀਂ ਗਏ ਕਿਉਂਕਿ ਗੁਰੂ ਨਾਨਕ ਪਰੰਪਰਾਵਾਦੀ ਨਹੀਂ ਹੈ ਗੁਰੂ ਨਾਨਕ ਲਕੀਰ ਦੇ ਫਕੀਰ ਨਹੀਂ ਹੈ ਗੁਰੂ ਨਾਨਕ ਮੱਖੀ ਤੇ ਮੱਖੀ ਨਹੀਂ ਮਾਰਦੇ ਕਹਿੰਦੇ ਸ਼ੇਰ ਆਪਣਾ ਰਸਤਾ ਆਪ ਬਣਾਉਂਦਾ ਗੁਰੂ ਨਾਨਕ ਪਰੰਪਰਾਵਾਦੀ ਨਹੀਂ ਸਨ ਲਕੀਰ ਦੇ ਫਕੀਰ ਨਹੀਂ ਉਨ੍ਹਾਂ ਨੇ ਆਪਣਾ ਮਾਰਗ ਆਪ ਬਣਾਇਆ ਔਰ ਜਗਤ ਦੇ ਸਾਹਮਣੇ ਰੱਖਿਆ ਕਿ ਜੀਵਨ ਇਸ ਢੰਗ ਨਾਲ ਬਤੀਤ ਕਰਨਾ ਹੈ ਜਦ ਜ਼ਿੰਦਗੀ ਦਾ ਲਕਸ਼ ਧਰਮ ਹੋਵੇ ਭਾਵ ਜੀਵਨ ਨੂੰ ਮਰਿਆਦਾ ਵਿਚ ਰੱਖਣਾ ਹੈ ਜੀਵਨ ਨੂੰ ਤਰਤੀਬ ਦੇਣੀ ਹੈ ਬੋਲਣਾ ਮਰਿਆਦਾ ਵਿਚ ਵੇਖਣਾ ਮਰਿਆਦਾ ਵਿਚ ਸੁਣਨਾ ਮਰਿਆਦਾ ਵਿਚ ਸੋਚਣਾ ਮਰਿਆਦਾ ਵਿਚ ਕਰਨਾ ਮਰਿਆਦਾ ਵਿਚ ਖਾਣਾ ਮਰਿਆਦਾ ਵਿਚ ਪੀਣਾ ਮਰਿਆਦਾ ਵਿਚ ਸੋਣਾ ਮਰਿਆਦਾ ਵਿਚ ਜਾਗਣਾ ਮਰਿਆਦਾ ਵਿਚ ਜ਼ਿੰਦਗੀ ਦੇ ਹਰ ਕਰਮ ਦਿੱਤੇ ਜਦ ਮਰਿਆਦਾ ਦੀ ਛਾਪ ਲੱਗ ਜਾਏ ਤਾਂ ਉਸ ਨੂੰ ਆਖਿਆ ਜਾਂਦਾ ਹੈ ਇਹ ਬੰਦਾ ਧਾਰਮਿਕ ਹੈ ਜਦ ਕੋਈ ਜ਼ਿੰਦਗੀ ਦਾ ਲਕਸ਼ ਧਰਮ ਰੱਖਦਾ ਹੈ ਤਾਂ ਸਹਿਜ ਕਹਿੰਦੇ ਪ੍ਰਾਪਤੀ ਦਾ ਸਾਧਨ ਫਿਰ ਸੰਤੋਖ ਹੀ ਹੈ ਬਿਨਾਂ ਸੰਤੋਖ ਤੋਂ ਕੋਈ ਧਾਰਮਿਕ ਹੋ ਨਹੀਂ ਸਕਦਾ ਧਰਮ ਦੇ ਲਕਸ਼ ਦੀ ਪ੍ਰਾਪਤੀ ਕਰ ਨਹੀਂ ਸਕਦਾ ਜੀਵਨ ਨੂੰ ਮਰਿਆਦਾ ਉਹੀ ਦੇ ਸਕੇਗਾ ਜਿਹਦੇ ਕੋਲ ਸੰਤੋਖ ਹੈ ਸੰਤੋਖ ਹੀ ਨਹੀਂ ਤਾਂ ਫਿਰ ਹਰ ਇੰਦਰਾ ਬੇਕਾਬੂ ਹੋਵੇਗਾ ਵੇਖਣਾ ਮਰਿਆਦਾ ਵਿਚ ਨਹੀਂ ਹੋਵੇਗਾ ਤ੍ਰਿਸ਼ਨਾਲੂ ਤੇ ਵਾਸ਼ਨਾ ਗ੍ਰਸਤ ਅੱਖਾਂ ਕਿੱਥੇ ਮਰਿਆਦਾ ਵਿਚ ਆਉਂਦੀਆਂ ਨੇ ਉਹ ਕੁਛ ਹੋਰ ਹੀ ਦੇਖਦੀਆਂ ਨੇ ਔਰ ਇਸੇ ਤਰੀਕੇ ਨਾਲ ਲੋਭ ਤੇ ਸੰਸਾਰ ਦੇ ਬਿਖੇ ਨਾਦ ਦੇ ਰਸ ਵਿਚ ਗ੍ਰਸੇ ਹੋਏ ਕੰਨ ਕਿੱਥੇ ਮਰਿਆਦਾ ਵਿਚ ਸੁਣਦੇ ਨੇ ਬੇਮਰਿਆਦਾ ਹੋ ਜਾਂਦੇ ਨੇ ਔਰ ਲੋਭ ਗ੍ਰਸੀ ਇਹ ਰਸਨਾ ਕਿੱਥੇ ਮਰਿਆਦਾ ਵਿਚ ਖਾਂਦੀ ਪੀਂਦੀ ਹੈ ਬੇਮਰਿਆਦਾ ਹੋ ਜਾਂਦੀ ਹੈ ਸਹਿਬ ਕਹਿੰਦੇ ਨੇ ਸੰਤੋਖ ਹੀ ਜੀਵਨ ਨੂੰ ਮਰਿਆਦਾ ਦਿੰਦਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਅਸਲੀ ਤ੍ਰਿਪਤੀ ਅਸਲੀ ਰਜੇਵਾਂ ਵੀ ਮਨੁੱਖ ਨੂੰ ਉਦੋਂ ਹੀ ਪ੍ਰਾਪਤ ਹੁੰਦਾ ਹੈ ਜਦ ਸੰਤੋਖ ਆਵੇ ਬਿਨਾਂ ਸੰਤੋਖ ਨਹੀਂ ਕੋ ਰਾਜੇ ਕੋਈ ਕਿਸੇ ਪਦਾਰਥ ਤੋਂ ਰਜ ਨਹੀਂ ਸਕਦਾ ਹਾਂ ਸੰਤੋਖ ਨੇ ਰਜੇਵਾਂ ਦੇ ਦੇਣਾ ਸੰਤੋਖ ਨੇ ਤ੍ਰਿਪਤੀ ਦੇ ਦੇਣੀ ਹੈ ਸੰਤੋਖ ਨੇ ਆਨੰਦ ਦੇ ਦੇਣਾ ਸਾਹਿਬ ਕਹਿੰਦੇ ਜਦ ਕੋਈ ਜ਼ਿੰਦਗੀ ਦਾ ਲਕਸ਼ ਧਰਮ ਰੱਖਦਾ ਹੈ ਤਾਂ ਫਿਰ ਪ੍ਰਾਪਤੀ ਦਾ ਸਾਧਨ ਸੰਤੋਖ ਹੈ ਸਤਯੁਗ ਯੁਗਾਂ ਦਾ ਆਦ ਹੈ ਇੰਝ ਕਹਿ ਲੋ ਮਨੁੱਖ ਦਾ ਆਦ ਕੀ ਹੈ ਬਚਪਨਾ ਬਚਪਨੇ ਤੋਂ ਹੀ ਇਹ ਜੀਵਨ ਆਰੰਭ ਹੁੰਦਾ ਹੈ ਔਰ ਬਕਾਇਦਾ ਸਹੀ ਰੂਪ ਵਿਚ ਆਦ ਵੇਖੀਏ ਤਾਂ ਫਿਰ ਮਾਤਾ ਦਾ ਗਰਭ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਮਾਤਾ ਦੇ ਗਰਭ ਵਿਚ ਜੀਵ ਬ੍ਰਹਮ ਗਿਆਨੀ ਹੈ ਜੀਵ ਦਾ ਮਨ ਟਿਕਿਆ ਹੋਇਆ ਹੈ ਜੀਵ ਸਮਾਧੀ ਵਿਚ ਹੈ ਧਿਆਨ ਨੂੰ ਖਿੰਡਾਉਣ ਦੇ ਕੋਈ ਸਾਧਨ ਨਹੀਂ ਧਿਆਨ ਖਿੰਡਦਾ ਹੈ ਕੁਝ ਵੇਖ ਕੇ ਕੁਝ ਸੁਣ ਕੇ ਕੁਝ ਸਪਰਸ਼ ਕਰਕੇ ਕੁਝ ਚੱਖ ਕੇ ਕੁਝ ਸੁੰਘ ਕੇ ਇੰਦਰੀਆਂ ਦੇ ਇਹ ਸਾਰੇ ਦੁਆਰ ਗਰਭਕਾਲ ਵਿਚ ਬੰਦ ਨੇ ਮਨੁੱਖ ਨੇ ਵੱਡੇ ਹੋ ਕੇ ਜਦ ਸਮਾਧੀ ਦੀ ਤਮੰਨਾ ਕੀਤੀ ਹੈ ਪਰਮ ਵਿਸ਼ਰਾਮ ਦੀ ਤਮੰਨਾ ਕੀਤੀ ਹੈ ਤਾਂ ਤਮੰਨਾ ਉਸੇ ਚੀਜ਼ ਦੀ ਕੀਤੀ ਜਾ ਸਕਦੀ ਹੈ ਜਿਸ ਦਾ ਕਿ ਅਨੁਭਵ ਹੋਵੇ ਜਿਸ ਦਾ ਕਿ ਬੋਧ ਹੋਵੇ ਤਾਂ ਸਮਾਧੀ ਦਾ ਬੋਧ ਮਨੁੱਖ ਨੂੰ ਹੈ ਹਰ ਇੱਕ ਨੂੰ ਹੈ ਪਰਮ ਵਿਸ਼ਰਾਮ ਦਾ ਬੋਧ ਮਨੁੱਖ ਨੂੰ ਹੈ ਔਰ ਹਰ ਇੱਕ ਨੂੰ ਹੈ ਪਰਮ ਆਨੰਦ ਦਾ ਬੋਧ ਹਰ ਪ੍ਰਾਣੀ ਨੂੰ ਹੈ ਲੇਕਿਨ ਉਹ ਪਰਮ ਆਨੰਦ ਪ੍ਰਾਪਤ ਕਿਵੇਂ ਹੋਵੇ ਇਹ ਬੋਧ ਨਹੀਂ لیکن پرم آنند اس دے کول سی کھو گیا، جمدیاں ہی کھو گیا، جنم لیندیاں ہی کھو گیا۔ بھائی گرداس جی کہندے رو وے رتن گوائے کے مایا موہ انیر گبارا، او رو وے دکھ اپنا ہس ہس گاوے سب پروارا۔ ڈاکٹر کہندے نے کہ جمدیاں جو بچہ روندا ہے یہ پراکرتک ہے، رونا چاہیدا ہے تاں اس دا کنٹ کھلے گا، رونا زندگی دی نشانی ہوے گا، رون دے نال اُدے سواساں دی گتی بقاعدہ روپ جو ہے چلے گی۔ دھارمک پرش کچھ اور ہی کہندے نے، بھائی گرداس کچھ اور کہندے نے۔ بھائی گرداس کہندے نے کہ ماتا دے گرب وچ اے بچہ سمادھی وچ سی، ماتا دے گرب وچ اے بچہ پرم دھیان دے سی، اور گرو گرنتھ صاحب جی مہاراج دی بانی نے بقاعدہ اس نو منیا۔ پہلے پہرے رہن کے ونجاریا مترا، حکم پیا گرباس ارد تک انتر کرے ونجاریا مترا، خسم سیتی ارداس۔ گرو نانک دیو جی مہاراج دا کہنا کہ پاویں الٹا ہے یہ ماتا دے گرب وچ دھیان پرماتما چ جڑیا ہویا ہے، سمادھی دے چ ہے، پرم آنند دے چ ہے، پرم رس دے چ ہے۔ وگیانک باہر گرب کال دی اوستھا بنا رہے نے، انہاں نے ایسے گنبد بنائے نے اور اس وچ او پانی رکھیا ہے جو ماتا دے گرب وچ پانی ہوندا ہے، جتنا اس وچ نمک ہے، جتنی اس وچ گرمائی ہے، گرب کال وچ بچہ تیردا ہے۔ ہو بہو اس طرح دے گرب بار بنا کے منکھ نو اس وچ رکھیا گیا ہے، اور تمام سادھن اوہی جٹائے گئے نے جڑے کہ ماتا دے گرب وچ ہون۔ کہندے نے منک نے کچھ رس محسوس کیتا ہے، منک نے کچھ آنند محسوس کیتا ہے، منک نے کچھ بشرام محسوس کیتا ہے۔ یہ بشرام قدرتی ہے، رب والوں جیو نو ملے ہے۔ جنم ہویا تے جمدیاں کی ہویا، دھیان کھن گیا، کچھ اکھاں کھلیاں ویکھے، کچھ کناں وچ ناد پے، کچھ شریر نے سپرش کیتا، بعد وچ رسنا نے دودھ چکھیا، اُدا سواد مانیا، دھیان کھن گیا۔ دھیان دے کھنڈدیاں ہی بچہ رو پیا۔ سائنس کچھ اور کہندی ہے، دھرم کچھ اور کہندا ہے، یہ جمدیاں جو رویا ہے بس سمادھی اس دے کول چھن گئی، پرم رس اس دے کول چھن گیا۔ ہن ساری زندگی منک سمادھی ہی لبدا ہے، یہ گل وکھری ہے۔ کدی دھن دے سمادھی لبدا ہے، کدی پتراں دے آنند لبدا ہے، کدی پروار دے بشرام لبدا ہے، کدی کھانیاں پینیاں دے رس لبدا ہے، کدی سنسار دے کوتکاں دے او پرم سمادھی لبدا ہے۔ پر سمادھی جتھے ہے واقعی اتھے نہیں لبدا، جس ڈھنگ نال کھوئی ہے اسے ڈھنگ نال ہی پراپت ہو سکتی ہے۔ منک جس دوار تو گھر تو باہر آیا ہے اسے دوار دے اندر پرویش کر سکے گا۔ جنہ دروازیاں دے راہیں دھیان باہر گیا ہے، ہن انہاں ہی دروازیاں دے راہیں اندر پرویش کرنا پئے گا۔ کبیر اس نو کہندے نے موند لیے دروازے باجی الے انہد باجے۔ ماتا دے گرب وچ جیسے گیان اندریاں دے دوار بند سن، کبیر کہندے نے میں پھر بند کر لے، میں اکھاں بند کر لیاں، میں کان بند کر لے نے، میں رسنا بند کر لئیے، میں ناسکا بند کر لئیے، میں کھلڑی دا دوار بند کر لیا۔ تسی آکھو گے کیا ایسا سمبھو ہے؟ ہاں سمبھو ہے۔ کبیر کہندے نے ہن اکھاں میریاں کھلیاں نے، دھیان باہر نہیں جاندا، کن میرے کھلے نے، دھیان باہر نہیں جاندا، رسنا رس مان دی ہے، دھیان باہر نہیں جاندا، ناسکا تے کھلڑی دے راہیں اے ہن دھیان میرا باہر نہیں جاندا، انتر مکھی میں ہو گیا، اے دوار میں بند کر دیتے۔ کہندے نے ایک تے ماتا دے گرب وچ اے دوار بند نے، ایک سمادھی لین جو پرش ہے اس دے دوار بند نے، باقی سب دے کھلے نے۔ اے دوار تے باقی ساریاں دا دھیان انہاں دواراں دے راہیں، انہاں دروازیاں دے راہیں باہر بھٹکدا رہندا ہے۔ صاحب کہندے نے موند لیے دروازے باجی الے انہد باجے۔ دراصل دھرم دی ساری سادھنا بھی انہاں دروازیاں نو بند کرن دی ہے۔ ਦੇਖਣ ਦੀ ਚਾਹੁੰਦਾ ਹੈ ਕਿ ਮਨੁੱਖ ਮੰਦਰਾਂ ਦੇ ਦਰਵਾਜ਼ੇ ਖੋਲ੍ਹ ਲੈਂਦਾ ਹੈ, ਗੁਰਦੁਆਰਿਆਂ ਦੇ ਦਰਵਾਜ਼ੇ ਖੋਲ੍ਹ ਲੈਂਦਾ ਹੈ, ਮਸਜਿਦਾਂ ਦੇ ਬੂਹੇ ਖੋਲ੍ਹ ਲੈਂਦਾ ਹੈ ਔਰ ਅੰਦਰ ਪ੍ਰਵੇਸ਼ ਕਰ ਲੈਂਦਾ ਹੈ। ਪਰ ਐਸਾ ਧਰਮ ਦਾ ਜਿਹੜਾ ਬੋਧ ਹੈ, ਧਰਮ ਦਾ ਜਿਹੜਾ ਗਿਆਨ ਹੈ, ਉਹ ਇਹ ਹੈ ਕਿ ਪੁਰਖਾ ਜੀਵਨ ਦੇ ਦੁਆਰ ਤੇ ਬੰਦ ਕਰਨੇ ਪੈਣਗੇ ਤਾਂ ਕਿ ਧਿਆਨ ਬਾਹਰ ਨਾ ਆਵੇ। ਤੂੰ ਮੰਦਰ ਦੇ ਅੰਦਰ ਪ੍ਰਵੇਸ਼ ਕੀਤਾ ਹੈ, ਹੁਣ ਧਿਆਨ ਜੀਵਨ ਮੰਦਰ ਦੇ ਪ੍ਰਵੇਸ਼ ਕਰੇ। ਤੂੰ ਮਸਜਿਦ ਦੇ ਅੰਦਰ ਪ੍ਰਵੇਸ਼ ਕੀਤਾ ਹੈ, ਹੁਣ ਜੀਵਨ ਦੀ ਮਸਜਿਦ ਵਿਚ ਪ੍ਰਵੇਸ਼ ਕਰ। ਤੂੰ ਗੁਰਦੁਆਰੇ ਵਿਚ ਪ੍ਰਵੇਸ਼ ਕੀਤਾ ਹੈ, ਹੁਣ ਜੀਵਨ ਦੀ ਧਰਮਸ਼ਾਲ ਵਿਚ ਪ੍ਰਵੇਸ਼ ਕਰ ਤੇ ਪ੍ਰਵੇਸ਼ ਕਰਕੇ ਦੁਆਰ ਬੰਦ ਕਰ ਦੇ ਤਾਂ ਕਿ ਫਿਰ ਬਾਹਰ ਨਾ ਨਿਕਲੇ। ਇਸ ਤਰ੍ਹਾਂ ਦੇ ਪੁਰਸ਼ ਨੂੰ ਕਹਿੰਦੇ ਨੇ ਸਮਾਧੀਲੀਨ। ਗਰਭਕਾਲ ਵਿਚ ਜਿਹੜੀ ਅਵਸਥਾ ਸੀ ਫਿਰ ਉਸਨੇ ਪ੍ਰਾਪਤ ਕਰ ਲਈ ਸਾਧਨਾ ਕਰਦਿਆਂ ਕਰਦਿਆਂ। ਤੋ ਸਤਯੁਗ ਜੀਵਨ ਦਾ ਗਰਭਕਾਲ ਸੀ। ਗਰਭਕਾਲ ਵਿਚ ਜੈਸੇ ਬੱਚਾ ਸਮਾਧੀ ਵਿਚ ਹੈ, ਸਤਯੁਗੀ ਜੀਵ ਸਮਾਧੀ ਵਿਚ ਹੈ, ਕਿਉਂਕਿ ਉਹਦੇ ਕੋਲ ਧਰਮ ਹੈ, ਕਿਉਂਕਿ ਉਸਦੇ ਕੋਲ ਸੰਤੋਖ ਹੈ। ਬਹੁ ਗਿਣਤੀ ਵਿਚ ਜਦ ਲੋਕਾਂ ਦੇ ਕੋਲ ਧਰਮ ਸੀ ਤੇ ਸੰਤੋਖ ਸੀ, ਉਸ ਯੁੱਗ ਨੂੰ ਸਤਯੁਗ ਕਹਿਣਾ ਪਿਆ। ਸਾਹਿਬ ਕਹਿੰਦੇ ਨੇ ਸਤਯੁਗ ਰਥ ਸੰਤੋਖ ਕਾ ਧਰਮ ਅਗੇ ਰਥਵਾ। ਸਮੇਂ ਦੀ ਧਾਰਾ ਚੱਲਦੀ ਰਹੀ ਔਰ ਜੀਵਨ ਦੇ ਰੂਪ ਰੰਗ ਬਦਲਦੇ ਰਹੇ, ਜ਼ਿੰਦਗੀ ਦੇ ਲਕਸ਼ ਬਦਲਦੇ ਰਹੇ, ਪ੍ਰਾਪਤੀ ਦੇ ਸਾਧਨ ਬਦਲਦੇ ਰਹੇ। ਮਹਾਰਾਜ ਅਗਾਂਹ ਚੱਲ ਕੇ ਕਹਿੰਦੇ ਨੇ ਤੀਸਰਾ ਯੁੱਗ, ਥੱਲੋਂ ਕਲਯੁੱਗ ਤੋਂ ਸ਼ੁਰੂ ਕਰੀਏ, ਦੂਜਾ ਯੁੱਗ ਦੁਆਪਰ, ਤੀਜਾ ਯੁੱਗ ਤ੍ਰੇਤਾ ਔਰ ਚੌਥਾ ਯੁੱਗ ਸਤਯੁਗ। ਤੋ ਚੌਥਾ ਯੁੱਗ ਸਤਯੁਗ ਹੈ, ਇੰਜੇ ਥੱਲੋਂ ਗਿਣਤੀ ਕਰੀਏ, ਉਪਰੋਂ ਗਿਣਤੀ ਕਰੀਏ ਤੇ ਸਤਯੁਗ ਪਹਿਲਾ ਬਣਦਾ ਹੈ। ਪਰ ਇਹ ਗਿਣਤੀ ਪੂਰੀ ਨਹੀਂ ਉਤਰਦੀ। ਅਗਰ ਸਤਯੁਗ ਨੂੰ ਪਹਿਲਾ ਗਿਣ ਲਈਏ, ਇਸ ਤੋਂ ਬਾਅਦ ਆਉਂਦਾ ਹੈ ਤ੍ਰੇਤਾ, ਤ੍ਰੇਤੇ ਦਾ ਮਤਲਬ ਹੈ ਤੀਸਰਾ ਯੁੱਗ, ਇਹ ਗਿਣਤੀ ਠੀਕ ਨਹੀਂ ਹੈ। ਸਤਯੁਗ ਚੌਥਾ ਯੁੱਗ ਹੈ, ਤ੍ਰੇਤਾ ਤੀਜਾ ਯੁੱਗ ਹੈ, ਦੁਆਪਰ ਦੂਜਾ ਯੁੱਗ ਹੈ, ਕਲਯੁੱਗ ਪਹਿਲਾ ਯੁੱਗ ਹੈ। ਜਿਸ ਯੁੱਗ ਵਿਚ ਅਸੀਂ ਜੀ ਰਹੇ ਹਾਂ ਇੱਥੋਂ ਗਿਣਤੀ ਆਰੰਭ ਕਰੀਏ ਤਾਂ ਇਹ ਤਰਤੀਬ ਠੀਕ ਬਣਦੀ ਹੈ, ਉਪਰੋਂ ਗਿਣਤੀ ਕਰੀਏ ਤਾਂ ਫਿਰ ਇਹ ਤਰਤੀਬ ਠੀਕ ਨਹੀਂ ਬਣਦੀ। ਸਤਿਗੁਰ ਕਹਿੰਦੇ ਨੇ ਇਹ ਜੋ ਚੌਥਾ ਯੁੱਗ ਸਤਯੁਗ ਹੈ, ਦਰਅਸਲ ਇਹ ਜੀਵਨ ਦਾ ਬਚਪਨਾ ਸੀ। ਬਚਪਨੇ ਚ ਮਾਸੂਮੀਅਤ ਹੈ, ਪਵਿੱਤਰਤਾ ਹੈ। ਸਤਯੁਗ ਜੀਵ ਕੋਲ ਸੰਤੋਖ ਹੈ, ਧਰਮ ਹੈ, ਪਵਿੱਤਰਤਾ ਹੈ, ਮਾਸੂਮੀਅਤ ਹੈ। ਬਹੁ ਗਿਣਤੀ ਦੇ ਜਦ ਲੋਕ ਇਸ ਢੰਗ ਨਾਲ ਜੀਵਦੇ ਸਨ, ਉਸ ਯੁੱਗ ਨੂੰ ਸਤਯੁਗ ਆਖਣਾ ਪਿਆ। ਤ੍ਰੇਤੇ ਰਥ ਜਤੇ ਕਾ ਜੋਰ ਅਗੇ ਰਥਵਾ। ਜ਼ਿੰਦਗੀ ਦਾ ਲਕਸ਼ ਇਹ ਹੋ ਗਿਆ ਕਿ ਜ਼ੋਰ ਚਾਹੀਦਾ, ਤਾਕਤ ਚਾਹੀਦਾ, ਤਨ ਵਿਚ ਸ਼ਕਤੀ ਚਾਹੀਦੀ ਹੈ। ਤੋ ਤਨ ਵਿਚ ਸ਼ਕਤੀ ਤੇ ਤਾਂ ਹੀ ਵਧ ਸਕੇਗੀ ਜੇ ਜਤ ਹੋਵੇ। ਜਤ ਤੋਂ ਬਿਨਾਂ ਸਰੀਰ ਵਿਚ ਸ਼ਕਤੀ ਵਧਾਈ ਨਹੀਂ ਜਾ ਸਕਦੀ। ਸਾਹਿਬ ਕਹਿੰਦੇ ਨੇ ਇਹ ਜੀਵਨ ਦਾ ਤੀਸਰਾ ਯੁੱਗ ਸੀ ਜਦ ਮਨੁੱਖ ਨੇ ਜ਼ਿੰਦਗੀ ਦਾ ਨਿਸ਼ਾਨਾ ਰੱਖਿਆ ਜ਼ੋਰ, ਤਾਕਤ, ਜੀਵਨ ਸ਼ਕਤੀ। ਤੇ ਜੀਵਨ ਸ਼ਕਤੀ ਜਤ ਤੋਂ ਬਿਨਾਂ ਪ੍ਰਾਪਤ ਹੁੰਦੀ ਨਹੀਂ। ਜਦ ਬਹੁ ਗਿਣਤੀ ਵਿਚ ਲੋਕੀ ਜਤੀ ਹੋਵਨ ਤੇ ਜ਼ਿੰਦਗੀ ਦਾ ਲਕਸ਼ ਤਾਕਤ ਹੋਵੇ, ਸ਼ਕਤੀ ਹੋਵੇ, ਇਸ ਤਰ੍ਹਾਂ ਦੇ ਯੁੱਗ ਨੂੰ ਕਹਿੰਦੇ ਨੇ ਤ੍ਰੇਤਾ ਯੁੱਗ। ਦੁਆਪਰ ਰਥ ਤਪੇ ਕਾ ਸਤ ਅਗੈ ਰਥਵਾ। ਜਦ ਜ਼ਿੰਦਗੀ ਦਾ ਮਕਸਦ ਹੋਵੇ ਸਤ ਦੀ ਪ੍ਰਾਪਤੀ, ਉੱਚੇ ਇਖਲਾਕ ਦੀ ਪ੍ਰਾਪਤੀ, ਉੱਚੇ ਆਚਰਣ ਦੀ ਪ੍ਰਾਪਤੀ, ਸਤ ਈਸ਼ਵਰ ਦੀ ਪ੍ਰਾਪਤੀ, ਤਾਂ ਫਿਰ ਪ੍ਰਾਪਤੀ ਦਾ ਸਾਧਨ ਹੈ ਤਪ। ਤਪ ਤੋਂ ਬਿਨਾਂ ਸਤ ਦੀ ਪ੍ਰਾਪਤੀ ਨਹੀਂ। ਤੋ ਸਾਹਿਬ ਕਹਿੰਦੇ ਜਦ ਕੋਈ ਜੀਵਨ ਦਾ ਲਕਸ਼ ਸਤ ਰੱਖ ਲਵੇ ਤੇ ਪ੍ਰਾਪਤੀ ਦਾ ਸਾਧਨ ਉਹਦੇ ਕੋਲ ਤਪ ਹੋਵੇ, ਉਹ ਯੁੱਗ ਦੁਆਪੁਰ ਹੈ। ਦੁਆਪੁਰ ਰਥ ਤਪੇ ਕਾ ਸਤ ਅਗੇ ਰਥਵਾਓ, ਕਲਯੁਗ ਰਥ ਅਗਨ ਕਾ ਕੂੜ ਅਗੇ ਰਥਵਾਓ। ਜ਼ਿੰਦਗੀ ਅਗਰ ਤ੍ਰਿਸ਼ਨਾਲੂ ਹੈ ਤੇ ਤ੍ਰਿਸ਼ਨਾ ਦੀ ਪੂਰਤੀ ਤੇ ਕੂੜ ਦੇ ਆਸਰੇ ਤੇ ਹੋਵੇਗੀ, ਝੂਠ ਦੇ ਆਸਰੇ ਤੇ ਹੋਵੇਗੀ। ਝੂਠ ਹੀ ਝੂਠ ਹੋਵੇ ਤੇ ਤ੍ਰਿਸ਼ਨਾ ਹੀ ਚਾਰੋਂ ਪਾਸੇ ਪਸਰੀ ਹੋਵੇ, ਇਸ ਤਰ੍ਹਾਂ ਦੇ ਯੁੱਗ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁੱਗ ਕਹਿੰਦੇ ਨੇ। ਅਜੋਕੇ ਸਮੇਂ ਚ ਝੂਠ ਔਰ ਤ੍ਰਿਸ਼ਨਾ ਸਿਖਰ ਤੇ ਪਹੁੰਚੀ ਹੋਈ ਹੈ। ਅਗਰ ਕੋਈ ਸੱਚ ਬੋਲੇ ਵੀ ਯਕੀਨ ਨਹੀਂ, ਕਿਉਂਕਿ ਝੂਠ ਇਤਨਾ ਵਿਆਪਕ ਹੈ ਮਨੁੱਖ ਛੇਤੀ ਮੰਨ ਲੈਂਦਾ, ਸੱਚ ਨਹੀਂ ਮੰਨਦਾ। ਕਿਸੇ ਬੰਦੇ ਬਾਰੇ ਇਹ ਆਖੀਏ ਇਹ ਚੋਰ ਹੈ, ਮਨੁੱਖ ਇਕਦਮ ਮੰਨਦਾ। ਕਿਸੇ ਬੰਦੇ ਬਾਰੇ ਇਹ ਆਖੀਏ ਇਹ ਬ੍ਰਹਮ ਗਿਆਨੀ ਹੈ, ਇਹ ਸਤਵਾਦੀ ਹੈ, ਮਨੁੱਖ ਦੇ ਅੰਦਰ ਸੰਦੇਹ ਹੈ, ਸ਼ੱਕ ਹੈ। ਕਿਸੇ ਮਨੁੱਖ ਬਾਰੇ ਆਖੀਏ ਇਹ ਨਿੰਦਕ ਹੈ, ਬਦਮਾਸ਼ ਹੈ, ਡਕੈਤ ਹੈ, ਦੁਰਾਚਾਰੀ ਹੈ, ਮਨੁੱਖ ਬਿਨਾ ਸਬੂਤ ਤੇ ਮੰਨ ਲੈਂਦਾ। ਪਰ ਜੇ ਕਹੀਏ ਸਦਾਚਾਰੀ ਹੈ, ਸਤਵਾਦੀ ਹੈ, ਆਨੰਦਮਈ ਹੈ, ਸਮਾਧੀ ਲੀਨ ਹੈ, ਤਾਂ ਫਿਰ ਸਬੂਤ ਮੰਗਦਾ ਹੈ। ਸੰਦੇਹ ਹੈ, ਸੱਚ ਤੇ ਸੰਦੇਹ ਹੈ, ਝੂਠ ਤੇ ਵਿਸ਼ਵਾਸ ਹੈ। ਕਿਉਂ ਕਿ ਚਾਰੋਂ ਪਾਸੇ ਝੂਠ ਹੀ ਝੂਠ ਹੈ। ਇਸ ਵਾਸਤੇ ਮਹਾਰਾਜ ਤੇ ਕਹਿੰਦੇ ਨੇ ਪ੍ਰਧਾਨਤਾ ਹੀ ਅੱਜ ਦੇ ਯੁੱਗ ਦੇ ਵਿੱਚ ਝੂਠ ਦੀ ਹੈ। ਕੂੜ ਫਿਰੇ ਪ੍ਰਧਾਨ ਵੇਲਾ ਲੋ, ਹਰ ਸਮਾਜ ਦੇ ਹਿੱਤੇ ਦੇ ਵਿੱਚ, ਰਾਜਨੀਤਿਕ ਦੁਨੀਆ ਵਿੱਚ, ਧਾਰਮਿਕ ਪਸਾਰੇ ਵਿੱਚ ਝੂਠ ਪ੍ਰਧਾਨ ਹੈ। ਹਰ ਪਾਸੇ ਪ੍ਰਧਾਨਗੀ ਇਸ ਲਈ ਹੈ। ਕਬੀਰ ਨੇ ਇਸ ਨੂੰ ਕਿਹਾ ਮਾਰ ਮਾਰ ਸਲਪਨੀ ਨਿਰਮਲ ਜਲ ਬੈਠੀ। ਇਹ ਝੂਠ ਦੀ ਸਪਣੀ ਸਮਾਜ ਦੇ ਸਰੋਵਰ ਨੂੰ ਗੰਦਾ ਕਰ ਚੁੱਕੀ ਹੈ, ਰਾਜਨੀਤੀ ਦੇ ਤਲਾਬ ਨੂੰ ਗੰਦਾ ਕਰ ਚੁੱਕੀ ਹੈ, ਪਰ ਹੁਣ ਧਰਮ ਦੇ ਸਰੋਵਰ ਨੂੰ ਵੀ ਇਸਨੇ ਭ੍ਰਸ਼ਟ ਕੀਤਾ ਹੈ, ਅਪਵਿੱਤਰ ਕੀਤਾ ਹੈ। ਸਰੋਵਰ ਸਾਰੇ ਇਸਨੇ ਮੈਲੇ ਕਰਕੇ ਰੱਖ ਦਿੱਤੇ। ਰਾਜਨੀਤਿਕ ਦੁਨੀਆਂ ਵਿਚ ਝੂਠ, ਸਮਾਜਿਕ ਦੁਨੀਆਂ ਵਿਚ ਝੂਠ, ਤੇ ਅਗਰ ਧਰਮ ਵੀ ਝੂਠ ਦੇ ਆਸਰੇ ਤੇ ਖੜਾ ਹੋਵੇ, ਧਰਮ ਦੀਆਂ ਅਨੰਤ ਸਾਖੀਆਂ ਕਹਾਣੀਆਂ ਜੇ ਇਹਨਾਂ ਨੂੰ ਸਚਾਈ ਦੀ ਕਸੌਟੀ ਤੇ ਪਰਖੀਏ, ਤਾਂ ਉਹ ਪੂਰੀਆਂ ਜੋ ਹੈ ਨਹੀਂ ਉਤਰਦੀਆਂ। ਮਹਾਰਾਜ ਕਹਿੰਦੇ ਨੇ ਜਦ ਤ੍ਰਿਸ਼ਨਾ ਪ੍ਰਧਾਨ ਹੋਵੇ ਤੇ ਤ੍ਰਿਸ਼ਨਾ ਪੂਰਤੀ ਦਾ ਸਾਧਨ ਝੂਠ ਹੋਵੇ, ਪਰ ਇਹ ਬਹੁ ਗਿਣਤੀ ਦੇ ਚੱਲ ਪਵੇ, ਇਸ ਤਰ੍ਹਾਂ ਦੇ ਯੁੱਗ ਨੂੰ ਕਹਿੰਦੇ ਨੇ ਕਲ ਯੁੱਗ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਚ ਯੁਗਾਂ ਦੀ ਵਿਆਖਿਆ ਇਸ ਢੰਗ ਨਾਲ ਹੈ। ਆਪ ਕਹਿੰਦੇ ਜੀਵਨ ਦੇ ਲਕਸ਼ ਬਦਲਦੇ ਆ, ਯੁੱਗ ਬਦਲ ਜਾਂਦੇ ਨੇ। ਸੂਰਜ ਚੰਦ ਤਾਰੇ ਉਹੀ ਰਹਿੰਦੇ ਨੇ, ਦਰਿਆ ਉਹੀ ਰਹਿੰਦੇ ਨੇ, ਪ੍ਰਿਥਵੀ ਉਹੀ ਰਹਿੰਦੀ ਹੈ, ਆਸਮਾਨ ਉਹੀ ਰਹਿੰਦਾ। ਜ਼ਿੰਦਗੀ ਦੇ ਲਕਸ਼ ਬਦਲਦੇ ਨੇ, ਯੁੱਗ ਬਦਲ ਗਿਆ। ਜੀਵਨ ਦੇ ਲਕਸ਼ ਬਦਲਦੇ ਨੇ, ਪ੍ਰਾਪਤੀ ਦੇ ਸਾਧਨ ਬਦਲਦੇ ਨੇ। ਵਾਸਤਵਿਕ ਹਕੀਕਤ ਦੇ ਵਿੱਚ ਉਹਨੂੰ ਕਹਿ ਦਿੱਤਾ ਜਾਂਦਾ ਯੁੱਗ ਬਦਲ ਗਿਆ, ਸਮਾਂ ਬਦਲ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਲਸਫਾਨਾ ਢੰਗ ਨਾਲ ਇਨ੍ਹਾਂ ਚਾਰ ਯੁੱਗਾਂ ਦੀ ਆਪਣੇ ਢੰਗ ਨਾਲ ਵਿਆਖਿਆ ਕੀਤੀ ਹੈ। ਅਗਲੇ ਸ਼ਲੋਕ ਦੇ ਵਿੱਚ ਵੀ ਇਨ੍ਹਾਂ ਹੀ ਯੁੱਗਾਂ ਦਾ ਆਪਣੇ ਢੰਗ ਨਾਲ ਖੁਲਾਸਾ ਕਰਨਗੇ।
ਮਹੱਲਾ ਪਹਿਲਾ ਸਵਾਮ ਕਹੇ ਸਤੰਬਰ ਸਵਾਮੀ, ਸੱਚ ਮੈਂ ਆਛੇ ਸਾਚ ਰਹੇ ਸਭ ਕੋ ਸੱਚ ਸਮਾਵੇ, ਰਿਗ ਕਹੇ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ, ਨਾਏ ਲਈਏ ਪਰਾਛਤ ਜਾਏ ਨਾਮਿਕ ਤੋ ਮੋਖੰਤਰ ਪਾਏ, ਜੁਜ ਮੇ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਮੇ ਰੰਗ ਕੀਆ, ਕਲ ਮੇ ਬੇਦ ਅਥਰ ਬਣ ਹੁਆ ਨਾ ਖੁਦਾਈ ਅਲੋ ਭਇਆ, ਨੀਲ ਬਸਤਰ ਲੈ ਕਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ, ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ, ਭਾਵ ਭਗਤ ਕਰ ਨੀਚ ਸਦਾਏ ਤੋ ਨਾਨਕ ਮੋਖ ਅੰਤਰ ਪਾਏ। ਪੌੜੀ ਸਤਿਗੁਰੂ ਵਿੱਟੋਂ ਵਾਰਿਆ ਜਿਤ ਮਿਲੀਐ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾਰਿਆ, ਸਤਿਗੁਰੂ ਹੈ ਬੋਹੇ ਥਾ ਵਿਰਲੇ ਕਿਨੈ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ। ਪਾਸਾ ਦੀਵਾਰ ਦੀ ਇਹ 13ਵੀਂ ਪੌੜੀ ਜਿਸ ਨਾਲ
साहिब श्री गुरु नानक देव जी महाराज के पावन उच्चारण किए दो श्लोक। प्रथम श्लोक दे सतगुरु दसदे ने कि वास्तविक चार युग की ने दरअसल मनुख दे सोचण दा ढंग बदलिया, मनुख दी जीवन शैली बदली, युग बदल गए और उसनों अपने ढंग नाल साहिब श्री गुरु नानक देव जी महाराज ने उजागर किया है। धर्म दा मूल फल है मोक्ष, चाहे उसनों नाम कुछ भी दिते जान, जन्म मरण तो रहत होना, परम सुख दी प्राप्ति, बहिष्ट दी प्राप्ति, जन्नत दी प्राप्ति, बैकुंठ दी प्राप्ति, परम धाम दी प्राप्ति, सचखंड दी प्राप्ति, नाम अनेका ने, लेकिन इहदे पिछे भावना यही है भी किसी तरीके नाल दुखां दे बंधन कटन, किसी तरीके नाल जन्म ते मरण दे बंधन कटन। ते बंधन जद कटदे ने तो वास्तविक मनुख नूं जो मिलदा है उहनूं कहिंदे ने मोक्ष, मुक्ति। मुक्ति किवें प्राप्त होवे? महाराज गुरु नानक देव जी का इस पावन श्लोक विच फरमान है, भाव भगत कर नीच सदाए तो नानक मोख अंतर पाए। भावना नाल भिजी हुई प्रभु दी भक्ति करे, भगत कहला रहे है। अगर भावना तो हीना है तो भगत नहीं। भगत दे अखरी अर्थ भी ये ने, जिथे भाव अंकित हो गया है, जिथे भाव प्रगट हो गया है। पर नाल गुरु नानक देव जी महाराज एक जरूरी गल जोड़ते हैं कि भावना नाल भिजी हुई भगती होवे, लेकिन अंदर ए ख्याल ना होवे कि जगत मैनू भगत आखे, संसार मैनू धार्मिक आखे। अखवाण दी रुचि ए होवे, भाव भगत कर नीच सदाए, जगत नीवा आखे, उच्चा ना आखे। चारों पासे नवे नवे उठे जज्बे आले भगत नूं जे वडियाई मिलनी शुरू हो जाए ते हर बंदा कहन लग पे ए महान है, ए महान है, तो कई दफा देखण दे चाया इस वडियाई नूं हजम करना औखा हो जांदा है, पहचानना औखा हो जांदा है। और मनुख वो जो भावना नाल भरे होया है, भावना ते एक पासे हो जांदी है, अहंकार नाल भर जांदा है। इस वास्ते सतगुरु ने लाजमी ते जरूरी जोड़ दिता कि भाव भगत कर नीच सदाए, भावना नाल भिजी हुई भगती होवे, ऐसी भावपूरित भगती करे, लेकिन संसार तो अखवाण दा जज्बा ए रखे कि दुनिया नीवा ही आखे, नीच आखे, प्रदर्शनी ना करे, नुमाइश ना करे। तो नानक मोख अंतर पाए, महाराज कहन तां उसनों मोख द्वार दी प्राप्ति होवेगी, तां ओ मुक्त हो सकेगा। इस तो इलावा संसार विच जो कर्म कांड प्रचलित हुंदा है उसका पूर्ण वेरवे सिर्फ पावन श्लोक विच गुरु नानक देव जी महाराज जिक्र करते हैं। महला पहला, साम कहे सैतंबर स्वामी सच में आछे साच रहे। प्राचीन धार्मिक ग्रंथ चार वेद ने, शाम वेद, ऋग्वेद, यजुर्वेद और अथर्वण। इहदे बारे सतगुरु दा इह ख्याल, शाम वेद, ऋग यजुर अथर्वण, ब्रह्मे मुख माया है त्रैगुण, इह तीन गुणा दे विचार है। ते तीन गुण माया दे ही तीन गुण ने। इसनों द्वापर युग दे अवतारी पुरुष श्री कृष्ण ने इंज आख्या है, त्रई गुणी वेद विशा निस्त्रई गुणी भवार्जन। हे अर्जन, वेदां दा विशा तीन गुणी है। उन्हां दे बहुत सारे श्लोक, वेदां दी बहुत सारी व्याख्या तीन गुणा दे अंदर है, भाव संसार दी ही व्याख्या है, संसार दी ही चर्चा है। साहिब श्री गुरु नानक देव जी महाराज इन्हां चार वेदां दे हवाले दे नाल दसदे ने कि प्रभाव मनुखां ते की पया, जगत दी बणतर, खास करके मनुखी दुनिया दी बणतर, इहदे च वेदा ने खास खास की कम अदा कीता और इन्हां दा किस ढंग नाल असर पया, ਮਨੁੱਖ ਕਿਸ ਢੰਗ ਨਾਲ ਵੇਦਾਂ ਦੇ ਅੱਗੋਂ ਝੁਕ ਕੇ ਆਪਣੀ ਜੀਵਨ ਸ਼ੈਲੀ ਬਤੀਤ ਕਰਦਾ ਰਿਹਾ। ਸਤਿਗੁਰ ਪ੍ਰਥਮ ਕਹਿੰਦੇ ਨੇ, ਸ਼ਾਮ ਕਹੇ ਸੈਤੰਬਰ ਸਵਾਮੀ ਸੱਚ ਮੇ ਆਛੇ ਸਾਚ ਰਹੇ। ਸ਼ਾਮ ਵੇਦ ਵਿਚ ਜੋ ਮੂਲ ਵਿਆਖਿਆ ਈਸ਼ਵਰ ਬਾਰੇ ਮਿਲਦੀ ਹੈ ਉਹ ਇਹ ਕਿ ਪ੍ਰਮਾਤਮਾ ਸਿਤੰਬਰ ਹੈ, ਚਿੱਟਾ ਹੈ, ਸਵੈਤ ਹੈ, ਸਾਫ ਹੈ, ਸੁਥਰਾ ਹੈ, ਚਿੱਟਾ ਹੈ। ਸ਼ਾਇਦ ਇਸ ਵਾਸਤੇ ਹੀ ਸ਼ਾਮ ਵੇਦ ਨੂੰ ਪੜ੍ਹਨ ਲੱਗਿਆਂ ਮਰਿਆਦਾ ਬਣਾਈ ਗਈ ਕਿ ਕੱਪੜੇ ਚਿੱਟੇ ਪਹਿਨੇ ਜਾਣ। ਰਿਗਵੇਦ ਪੜ੍ਹਨਾ ਹੈ, ਕੱਪੜੇ ਪੀਲੇ ਪਹਿਨੇ ਜਾਣ। ਔਰ ਯਜੁਰ ਪੜ੍ਹਨਾ ਹੈ ਤੋ ਕੱਪੜੇ ਲਾਲ ਪਹਿਨੇ ਜਾਣ। ਅਥਰਵਣ ਵੇਦ ਦਾ ਪਾਠ ਕਰਨਾ ਹੈ ਤੋ ਕੱਪੜੇ ਕਾਲੇ ਪਹਿਨੇ ਜਾਣ। ਵੱਖ ਵੱਖ ਇਹ ਜੋ ਰੰਗ ਚੁਣੇ ਗਏ, ਦਰਅਸਲ ਇਨ੍ਹਾਂ ਵੇਦਾਂ ਦਾ ਆਪਣਾ ਪ੍ਰਭਾਵ, ਇਨ੍ਹਾਂ ਵੇਦਾਂ ਦੀ ਆਪਣੀ ਵਿਚਾਰ, ਔਰ ਇਸ ਵਿਚਾਰ ਦੇ ਨਾਲ ਜੋ ਮਨੁੱਖ ਦੀ ਅੰਤਰ ਚੇਤਨਾ ਦੇ ਅੰਦਰ ਰੰਗ ਉਜਾਗਰ ਹੁੰਦੇ ਨੇ, ਹੂ ਬਹੁ ਉਸ ਤਰ੍ਹਾਂ ਦਾ ਰੰਗ ਬਾਹਰ ਧਾਰਨ ਕਰਨ ਦੀ ਆਗਿਆ ਕੀਤੀ ਗਈ। ਸ਼ਾਮ ਵੇਦ ਦੀ ਮੂਲ ਵਿਆਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਿ ਪ੍ਰਭੂ ਸਿਤੰਬਰ ਹੈ, ਸਾਫ ਹੈ, ਸੁਥਰਾ ਹੈ, ਚਿੱਟਾ ਹੈ, ਸੱਚ ਮੇ ਆਛੇ ਸਾਚ ਰਹੇ। ਉਹ ਸੱਚ ਵਿਚ ਟਿਕਿਆ ਹੋਇਆ ਹੈ ਔਰ ਸੱਚ ਹੀ ਹੈ। ਇਹ ਸ਼ਾਮ ਵੇਦ ਦੀ ਮੂਲ ਵਿਆਖਿਆ। ਸਭ ਕੋ ਸੱਚ ਸਮਾਵੇ, ਸਾਰਿਆਂ ਦੇ ਵਿਚ ਹੀ ਉਹ ਜੋ ਸੱਚ ਹੈ ਰਮਿਆ ਹੋਇਆ ਹੈ, ਵਿਆਪਕ ਹੈ। ਇੱਥੇ ਤੱਕ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਸ਼ਾਮ ਵੇਦ ਦੀ ਮੂਲ ਵਿਆਖਿਆ। ਸਾਖੀਆਂ ਨੂੰ ਨਾ ਲਈਏ, ਅਣਗਿਣਤ ਕਹਾਣੀਆਂ ਨੂੰ ਨਾ ਲਈਏ, ਉਹਦੇ ਚ ਮੂਲ ਜਿਹੜੀ ਵਿਚਾਰ ਹੈ ਪ੍ਰਮਾਤਮਾ ਦੀ, ਸਾਹਿਬ ਕਹਿੰਦੇ ਨੇ ਉਹ ਇਹ ਹੈ। ਰਿਗ ਕਹਿ ਰਿਹਾ ਭਰਪੂਰ, ਰਿਗ ਕਹਿੰਦਾ ਹੈ ਰਿਗ ਵੇਦ ਕਿ ਪ੍ਰਮਾਤਮਾ ਭਰਪੂਰ ਹੈ, ਰਮਿਆ ਹੋਇਆ ਹੈ। ਰਿਗ ਵੇਦ ਤੋਂ ਪ੍ਰੇਰਿਤ ਹੋ ਕੇ ਪ੍ਰਮਾਤਮਾ ਦਾ ਨਾਮ ਪਿਆ ਰਾਮ। ਰਿਗ ਵੇਦ ਦਾ ਵੀ ਪਹਿਲਾ ਅੱਖਰ ਹੈ ਰਰਾ, ਔਰ ਈਸ਼ਵਰ ਦਾ ਨਾਮ ਪਿਆ ਰਾਮ। ਸ਼ਾਮ ਵੇਦ ਦਾ ਪਹਿਲਾ ਅੱਖਰ ਹੈ ਸੱਸਾ, ਈਸ਼ਵਰ ਦਾ ਨਾਮ ਪਿਆ ਸਿਤੰਬਰ। ਯਜੁਰਵੇਦ ਦਾ ਪਹਿਲਾ ਅੱਖਰ ਹੈ ਯਯਾ, ਪ੍ਰਮਾਤਮਾ ਦਾ ਨਾਮ ਦੁਆਪਰ ਵਿਚ ਪ੍ਰਚਲਿਤ ਹੋਇਆ ਯਾਦਮ। ਔਰ ਇਸੇ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਕਹਿੰਦੇ ਨੇ ਅਥਰਵਣ ਵੇਦ ਵਿਚ ਪਹਿਲੇ ਹੈ ਐੜਾ, ਹਿੰਦੁਸਤਾਨ ਵਿਚ ਨਾਮ ਪ੍ਰਧਾਨ ਹੋ ਗਿਆ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ, ਅੱਲਾ ਜਿਹਦੇ ਚ ਐੜਾ ਪ੍ਰਥਮ ਹੈ, ਜਿਸ ਵਿਚ ਐੜਾ ਪਹਿਲੇ ਹੈ। ਇਸ਼ਾਰਾ ਇਸ ਸਲੋਕ ਵਿਚ ਗੁਰੂ ਨਾਨਕ ਦੇਵ ਜੀ ਮਹਾਰਾਜ ਹੂ ਬਹੁ ਇਹੀ ਕਰ ਰਹੇ ਨੇ। ਆਪ ਕਹਿੰਦੇ ਰਿਗ ਕਹਿ ਰਿਹਾ ਭਰਪੂਰ, ਰਿਗ ਕਹਿ ਰਿਹਾ ਕਿ ਉਹ ਪ੍ਰਭੂ ਭਰਪੂਰ ਹੈ, ਰਮਿਆ ਹੋਇਆ। ਇਸ ਵਾਸਤੇ ਜਦ ਰਮਿਆ ਹੋਇਆ ਤੇ ਉਹ ਰਾਮ ਹੈ। ਰਾਮ ਨਾਮ ਦੇਵਾ ਮਹਿਸੂਲ, ਰਾਮ ਦਾ ਨਾਮ ਤਮਾਮ ਦੇਵੀ ਦੇਵਤਾਵਾਂ ਦੇ ਚੋਂ ਇੰਜ ਹੈ ਜਿਵੇਂ ਉਹ ਸੂਰਜ ਹੈ। ਬਾਕੀ ਦੇਵੀ ਦੇਵਤੇ ਤਾਰੇ ਨੇ, ਸਿਆਰੇ ਨੇ, ਗ੍ਰਹਿ ਨਛੱਤਰ ਨੇ, ਲੇਕਿਨ ਸਿਰਮੌਰ ਪ੍ਰਕਾਸ਼ਮਈ ਸੂਰਜ ਹੈ ਰਾਮ, ਕਿਉਂਕਿ ਰਮਿਆ ਹੋਇਆ ਵਿਆਪਕ ਹੈ। ਨਾਏ ਲਈਏ ਪਰਾਛਤ ਜਾਏ, ਰਾਮ ਦਾ ਨਾਮ ਲੈਂਦਿਆਂ ਹੀ ਪਾਪ ਮਿਟ ਜਾਂਦੇ ਨੇ, ਧੱਬੇ ਮਿਟ ਜਾਂਦੇ ਨੇ, ਜਨਮਾਂ ਜਨਮਾਂਤਰਾਂ ਦੇ ਸੰਸਕਾਰ ਧੁਲ ਜਾਂਦੇ ਨੇ, ਐਸਾ ਰਿਗਵੇਦ ਕਹਿੰਦਾ ਹੈ। ਨਾਨਕ ਤੋ ਮੋਖੰਤਰ ਪਾਏ, ਨਾਮ ਲੈਂਦੇ ਹਾਂ ਪਰਾਛਤ ਮਿਟਦੇ ਨੇ, ਔਰ ਇਸ ਢੰਗ ਨਾਲ ਮੋਕਸ਼ ਗਤੀ ਦੀ ਪ੍ਰਾਪਤੀ ਹੁੰਦੀ ਹੈ। ਰਿਗਵੇਦ ਦਾ ਇਹ ਉਪਦੇਸ਼, ਇਹ ਸੰਦੇਸ਼। ਜੁਜਮੇ ਜੋਰ ਛਲੀ ਚੰਦਰਾਵਲ, ਕਾਮ ਕਿਸ਼ਨ ਜਾਦਮ ਭਇਆ ਜੁਜ। ਯਜੁਰਵੇਦ, ਯਜੁਰਵੇਦ ਦੇ ਸਮੇਂ ਪ੍ਰਮਾਤਮਾ ਦਾ ਨਾਮ ਦੁਆਪਰ ਯੁਗ ਵਿਚ ਪ੍ਰਧਾਨ ਰਿਹਾ ਜਾਦਮ। ਯਾਦਵਾਂ ਦੇ ਕੁਲ ਵਿਚ ਸ੍ਰੀ ਕ੍ਰਿਸ਼ਨ ਜੀ ਹੋਏ। ਭਾਰਤੀ ਧਾਰਮਿਕ ਪਰੰਪਰਾ ਦੇ ਉੱਤੇ ਜੈਸੇ ਜੈਸੇ ਪ੍ਰਭਾਵ ਪਿਆ ਔਰ ਜਿਸ ਜਿਸ ਵੇਦ ਦਾ ਪ੍ਰਭਾਵ ਸਮੇਂ ਦੀ ਗਤੀ ਅਨੁਸਾਰ ਦਿਖਾਈ ਦਿੱਤਾ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਵਿਚਾਰ ਸ਼ੈਲੀ ਦੁਆਰਾ ਇਸ ਸਲੋਕ ਦੇ ਜੋ ਹੈ ਪ੍ਰਗਟ ਪਏ ਕਰਦੇ ਨੇ। ਔਰ ਇੱਥੋਂ ਇੰਜ ਵੀ ਜਾਪਦਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹਰ ਪੱਖ ਦਾ ਆਪਣਾ ਅਧਿਐਨ ਸੀ ਔਰ ਜੀਵਨ ਦੇ ਹਰ ਪੱਖ ਵਿਚ ਉਹ ਬੜੀ ਬਾਰੀਕੀਆਂ ਨਾਲ ਝਾਤ ਮਾਰਦੇ ਨੇ। ਜੇ ਕੁਰਾਨ ਵਿਚ ਆਪਨੇ ਝਾਤ ਮਾਰੀ ਹੈ ਤਾਂ ਵੇਦਾਂ ਵਿਚ ਵੀ ਆਪਨੇ ਝਾਤ ਮਾਰੀ ਹੈ। ਜੇ ਅਰਬ ਦੇਸ਼ਾਂ ਨੂੰ ਬਹੁਤ ਗਹਿਰਾਈ ਨਾਲ ਆਪਨੇ ਵੇਖਿਆ ਤੇ ਹਿੰਦੁਸਤਾਨ ਵਿਚ ਵੀ ਬੜੀ ਬਾਰੀਕੀਆਂ ਨਾਲ ਆਪਨੇ ਵੇਖਿਆ ਕਿ ਧਰਮ ਕਿਸ ਰੂਪ ਵਿਚ ਪ੍ਰਚਲਿਤ ਹੈ ਔਰ ਧਰਮ ਨੂੰ ਕਿਸ ਰੂਪ ਵਿਚ ਮਨੁੱਖਾਂ ਨੇ ਕਬੂਲ ਕੀਤਾ ਹੋਇਆ। ਸਾਹਿਬ ਕਹਿੰਦੇ ਦੁਆਪਰ ਯੁੱਗ ਦਾ ਪ੍ਰਭਾਵ, ਯਜੁਰਵੇਦ ਦਾ ਪ੍ਰਭਾਵ, ਪਰਮਾਤਮਾ ਦਾ ਨਾਮ ਕਾਨ ਕ੍ਰਿਸ਼ਨ ਜਾਦਮ ਭਇਆ, ਉਹਦਾ ਨਾਮ ਯਾਦਮ ਪੈ ਗਿਆ, ਕਾਨਾ ਪੈ ਗਿਆ, ਕ੍ਰਿਸ਼ਨ ਪੈ ਗਿਆ। ਕ੍ਰਿਸ਼ਨ ਨੇ ਜਾਦਮ ਨੇ ਕੀ ਕੌਤਕ ਕੀਤੇ? ਮਹਾਰਾਜ ਕਹਿੰਦੇ ਨੇ ਜੋਜਮੇ ਜੋਰ ਛਲੀ ਚੰਦਰਾਵਲ, ਚੰਦਰਾਵਲ ਰਾਧਾ ਦੀ ਚਚੇਰੀ ਭੈਣ ਹੈ, ਚੰਦਰਭਾਨ ਦੀ ਲੜਕੀ ਸੀ, ਰਾਧਾ ਬ੍ਰਿਖਵਾਨ ਦੀ ਲੜਕੀ ਹੈ। ਚਚੇਰੀ ਭੈਣ ਹੋਣ ਦੇ ਨਾਤੇ ਰਾਧਾ ਔਰ ਚੰਦਰਾਵਲ ਵਿਚ ਸਨੇਹ ਵੀ ਕਾਫੀ ਸੀ, ਨਿਕਟਤਾ ਕਾਫੀ ਸੀ, ਖੂਨ ਦਾ ਰਿਸ਼ਤਾ ਤੇ ਸੀ, ਪ੍ਰਾਪਸੀ ਪਿਆਰ ਵੀ ਕਾਫੀ ਸੀ। ਕਹਿੰਦੇ ਨੇ ਸ੍ਰੀ ਕ੍ਰਿਸ਼ਨ ਨੇ ਚੰਦਰਾਵਲ ਨੂੰ ਜ਼ੋਰ ਦੇ ਨਾਲ ਛਲਿਆ, ਛਲ ਕੇ ਲਿਆਂਦਾ, ਇਤਿਹਾਸ ਹੈ ਔਰ ਐਸਾ ਕ੍ਰਿਸ਼ਨ ਲੀਲਾ ਵਿਚ ਬਕਾਇਦਾ ਦਿਖਾਇਆ ਜਾਂਦਾ ਹੈ। ਔਰ ਇਹ ਇੱਕ ਨਾਟਕੀ ਢੰਗ ਦੇ ਨਾਲ ਸ੍ਰੀ ਕ੍ਰਿਸ਼ਨ ਜੀ ਚੰਦਰਾਵਲ ਨੂੰ ਛਲ ਕੇ ਲਿਆ ਹੈ। ਸਾਹਿਬ ਕਹਿੰਦੇ ਨੇ ਕਿ ਉਹ ਜੋ ਦੁਆਪਰ ਯੁੱਗ ਦੇ ਵਿਚ ਪ੍ਰਧਾਨ ਨਾਮ ਪੈ ਗਿਆ ਜਾਦਮ, ਜਾਦਮ ਦੇ ਕੌਤਕ ਧਰਮ ਗ੍ਰੰਥ ਇਹ ਬਿਆਨ ਕਰਦੇ ਨੇ ਜੁਜਮੇ ਜੋਰ ਛਲੀ ਚੰਦਰਾਵਲ, ਜ਼ੋਰ ਨਾਲ ਜਬਰ ਨਾਲ ਚੰਦਰਾਵਲ ਨੂੰ ਛਲ ਕੇ ਲਿਆਂਦਾ, ਪਰਮਾਤਮਾ ਦਾ ਨਾਮ ਪਿਆ ਕਾਨ ਕ੍ਰਿਸ਼ਨ ਜਾਦਮ। ਹੋਰ ਕੀ ਕੌਤਕ ਕੀਤੇ? ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ, ਸੱਤ ਬਾਮਾ ਜੋ ਇੱਕ ਮੁਖੀ ਗੋਪੀ ਸੀ ਉਹਦੀ ਪ੍ਰਸੰਨਤਾ ਲਈ ਉਹਦੇ ਕਹਿਣੇ ਇਸ਼ਾਰੇ ਤੇ ਸਵਰਗ ਦੇ ਚੋਂ ਪਾਰ ਜਾਤ ਦਾ ਬ੍ਰਿਕਸ਼ ਲਿਆਂਦਾ। ਪਾਰ ਜਾਤ ਬ੍ਰਿਕਸ਼ ਬਾਰੇ ਐਸੀ ਇੱਕ ਮਿੱਥ ਹੈ ਕਿ ਉਹਦੇ ਥੱਲੇ ਜੋ ਬੈਠ ਜਾਏ ਜੈਸੀ ਵੀ ਮਨੋ ਕਾਮਨਾ ਕਰੇ ਉਹ ਬ੍ਰਿਕਸ਼ ਉਸਦੀ ਪੂਰੀ ਕਰਦਾ ਹੈ। ਲਿਹਾਜ਼ਾ ਹਿੰਦੁਸਤਾਨ ਦੇ ਤਮਾਮ ਧਾਰਮਿਕ ਗ੍ਰੰਥਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਪਾਰ ਜਾਤ ਦਾ ਜ਼ਿਕਰ ਹੈ। ਪਾਰ ਜਾਤ ਇੱਕ ਬ੍ਰਿਕਸ਼, ਇਹਨੂੰ ਲਿਆਂਦਾ ਸ੍ਰੀ ਕ੍ਰਿਸ਼ਨ ਨੇ ਸੱਤ ਭਾਵਾਂ ਦੀ ਪ੍ਰਸੰਨਤਾ ਲਈ, ਜੋ ਗੋਪੀਆਂ ਵਿਚੋਂ ਇੱਕ ਮੁਖੀ ਗੋਪੀ ਹੈ। ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ, ਔਰ ਬਿੰਦਰਾ ਬਨ ਵਿਚ ਸੱਤ ਭਾਵਾਂ, ਰਾਧਿਕਾ, ਹੋਰ ਅਨੇਕ ਗੋਪੀਆਂ ਤੇ ਗਵਾਲਿਆਂ ਦੇ ਸਮੇਤ ਰਾਸ ਲੀਲਾ ਰਚਾਈ। ਸਾਹਿਬ ਕਹਿੰਦੇ ਨੇ ਦੁਆਪਰ ਯੁੱਗ ਦੀ ਇਹ ਪ੍ਰਧਾਨਤਾ, ਜਦ ਦੁਆਪਰ ਯੁੱਗ ਦਾ ਮੁਖੀ ਰਾਸਲੀਲਾ ਰਚਾ ਰਿਹਾ ਤਾਂ ਜੀਵਾਂ ਤੇ ਇਹ ਪ੍ਰਭਾਵ ਪਿਆ ਪਰਮਾਤਮਾ ਦੀ ਪ੍ਰਾਪਤੀ ਲੀਲਾ ਨਾਲ ਹੋਵੇਗੀ। ਇੱਥੋਂ ਪ੍ਰਚਲਿਤ ਹੋ ਗਈ ਰਾਸਲੀਲਾ, ਭਾਰਤ ਦੇ ਕੋਨੇ ਕੋਨੇ ਵਿਚ ਰਾਸਲੀਲਾ ਫੈਲੀ ਔਰ ਰਾਸਲੀਲਾ ਦੇ ਆਸਰੇ ਤੇ ਲੋਕਾਂ ਨੇ ਸਮਾਧੀ ਲੱਭਣੀ ਚਾਹੀ, ਪਰਮਾਤਮਾ ਨੂੰ ਲੱਭਣਾ ਚਾਹਿਆ, ਪਰਮਾਤਮਾ ਤੱਕ ਪਹੁੰਚਣਾ ਚਾਹਿਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਪਣੀ ਇੱਕ ਸੋਚਣੀ ਹੈ ਜੋ ਆਸਾ ਦੀਵਾਰ ਵਿਚ ਇੱਕ ਥਾਂ ਤੇ ਨਹੀਂ ਕਈ ਥਾਂ ਤੇ ਕਹਿ ਆਏ ਨੇ ਕਿ ਨੱਚਣ ਕੁੱਦਣ ਮਨ ਕਾ ਚਾਵ, ਨਾਨਕ ਜਿਨ ਮਨ ਭਾਵ ਤੇ ਨਾ ਮਨ ਭਾਵ। ਹਕੀਕਤ ਸਤਿਗੁਰ ਕਹਿੰਦੇ ਨੇ ਕਿ ਇੱਕ ਮਨ ਦਾ ਪਰਚਾਵਾ ਹੋ ਸਕਦਾ ਹੈ, ਸਮੇਂ ਨੂੰ ਸਫਲ ਕਰਨਾ ਨਹੀਂ ਹੈ, ਜ਼ਿੰਦਗੀ ਨੂੰ ਸਫਲ ਕਰਨਾ ਨਹੀਂ ਹੈ। ਥੋੜੀ ਜਿਹੀਆਂ ਧਾਰਮਿਕ ਬਿਰਤੀਆਂ ਦੀ ਤ੍ਰਿਪਤੀ ਤੇ ਹੋ ਸਕਦੀ ਹੈ, ਪਰਮ ਆਨੰਦ ਤੇ ਸਮਾਧੀ ਨਹੀਂ, ਕਿਉਂਕਿ ਇਹਦੇ ਚ ਧਿਆਨ ਬਾਹਰ ਮੁਖੀ ਕਰਨਾ ਪੈਂਦਾ। ਰਾਸਲੀਲਾ ਵਿਚ ਧਿਆਨ ਨੂੰ ਅੱਖਾਂ ਦੇ ਰਾਹੀਂ ਬਾਹਰ ਸੁੱਟਣਾ ਪੈਂਦਾ, ਜਦਕਿ ਸਮਾਧੀ ਹੈ ਧਿਆਨ ਨੂੰ ਅੰਤਰਮੁਖੀ ਕਰਨਾ, ਬਿਰਤੀ ਦਾ ਪ੍ਰਵਾਹ ਅੰਤਰਮੁਖੀ ਕਰਨਾ। ਰਾਸਲੀਲਾ ਵੇਖੀ ਹੀ ਨਹੀਂ ਜਾ ਸਕਦੀ जितने चिर तक ध्यान नू मनुख बार ना करे, अखां दे राही बिरती दा प्रवाह बार ना जाए ते मनुख वेखेगा की कुछ भी जो है नहीं वेख सकेगा। जे ध्यान बाहर जा रहा है तो फिर गुरु नानक दा फैसला बाहर टोले सो भरम बुनाई, जो बिरती दा प्रवाह बाहर करके परम आनंद नू लभदा है समाधि नू लभदा है वो भरम दे च है भुलेखे दे च है। बिरती दा प्रवाह अगर बाहर कीता जाएगा तो संसार दा बोध होवेगा, धन संपदा दा बोध होवेगा और पद पदार्थ दा बोध होवेगा, परमात्मा दा नहीं। परमात्मा दे बोध लई अंतर्मुखी होना लाजमी है। पर साहिब कहिंदे ने यजुर्वेद दे आसरे ते द्वापर युग दे च अपना ते जीवां दे प्रभाव और इस ढंग दे कौतक द्वापर युग दे च होए। कल में वेद अथर्वण हुआ ना खुदाई अलोला, अथर्वण वेद जेदे च ज्योतिष जादू टोने तांत्रिक इतिहादक विचारा ने हर वेद दे चों कुछ ना कुछ निकलिया। आयुर्वेद चिकित्सा दा ज्ञान, संगीत दा ज्ञान, कविता दा ज्ञान, जादू टोणिया दा ज्ञान, ज्योतिष दा ज्ञान, तांत्रिक विद्या और इस विच वख वख तांत्रिक काला लाल या सफेद ये सारी विद्या वेदां दे नाही बार प्रचलित होई और हर एक एक विद्या नूं किसे मनुख ने खास अध्ययन करके प्रचलित कीता। साहिब कहिंदे ने अथर्वण वेद जिहड़ा है इसका भी अपना प्रभाव भारत विच परमात्मा दा नाम अल्लाह पै गया और होर जीव किस प्रभाव हेठ आए ने, कल में वेद अथर्वण हुआ ना खुदाई अलो भया। ईश्वर दा नाम जिथे पहले राम सी जादम सी सितंबर सी प्रधान हो गया अल्लाह खुदा। सतगुर इथे सितंबर राम जादम या खुदा दा भेद नहीं दस रहे, बिना नामां दे कुछ भेद है अंतर है। साहिब दसदे ने जीवां दी सोचनी दे बदलन दे नाल नाल ईश्वर दे नाम बदलदे गए, ईश्वर दा सुभाव भी मनुख बदलांदा गया। ते जद मनुख ने अपने सुभाव दे मुताबक ही ईश्वर नूं ढालना चाहिया तां फिर कुदरती गल है उस तरह दी रूप शैली धर्म दी जगत विच बननी सी। जबकि धर्म की साधना है कि अपने आप नूं ईश्वर वर्गा बना, धर्म की यह साधना नहीं कि ईश्वर नूं तू अपने वर्गा बना। ईश्वर नूं असी अपने वर्गा बना भी नहीं सकते। अगर ईश्वर साडे वर्गा बन सकता है और साडे कर्तव्य नाल ही बन सकता है तो ईश्वर साथों वड्डा नहीं है, महान नहीं है। हां असी साधना करके मेहनत करके और ईश्वर की कृपा द्वारा ईश्वर वर्गे बनन दे समर्थ हो सकते हैं। और कबीर ते साफ कहने ने हर जन ऐसा चाहिए जैसा हर ही होए, हरी दा भगत ऐसा चाहिदा है जैसा के हरी आप है ईश्वर आप है। नाम खुदाई अलो भया, महाराज कहने ने नाम प्रचलित होया अल्लाह। आज करीबन करीबन ए नाम समुची दुनिया देच बहुगिणती देच उजागर है। अफ्रीका दे देश, अरब, ईरान, अफगानिस्तान, इंडोनेशिया, मलेशिया, बांग्लादेश, पाकिस्तान और हिंदुस्तान विच ही काफी तादाद। रसना ते नाम है अल्लाह अल्लाह। साहिब कहिंदे ने इह समय दे मुताबक ईश्वर दा एक नाम पिया जो पहले कुछ होर नाम सन, इह नाम समय दे अनुसार प्रचलित होया। नील वस्त्र लै कपड़े पहरे तुर्क पठानी अमल किया, देशवासियों ने कपड़े नीले पहन लेने हरे रंग दे जो है पहन लेने और पठान ते तुर्क जिहड़े सन उन्हां दा पहरावा धारण करके उन्हां दी बोली ते शैली भी अपने अमल विच लियांदी है, अपने जीवन दे जो है लियांदी है। क्योंकि साहिब गुरु नानक देव जी महाराज दे वक्त जो कुछ प्रभाव चल रहा सी आप उसका जिक्र करते हैं। चारे वेद होए सचियार, पिछली चार वेद ने अपने ढंग नाल जो कुछ इन्होंने आख्या है जिहड़ी विचार है वो सच्ची है। گرو گرنتھ صاحب جی مہاراج کی ایک خوبی ہے کہ آپ کسی بھی دھرم گرنتھ تے دھارمک رہبر دی نندا نہیں کرتے. گرو گرنتھ صاحب دے تے اے واق نے بید کتیب کہو مت جھوٹے, نہ تو کتیباں نو جھوٹا آخ نہ تو ویداں نو جھوٹا آخ. جھوٹا کون ہے؟ بید کتیب کہو مت جھوٹے, جھوٹا جو نہ بچارے. جو انہاں دی صحیح وچار نہیں کردا بس اوہی جھوٹ ہے, واسطوک اوہی جھوٹ ہے. ہر دھرم گرنتھ وچ کچھ خوبیاں ملن گیاں, ہر دھرم گرنتھ وچ کچھ سچ دی پریرنا ملے گی, پر جو پریرنا لینا ہی نہیں چاہتے وہ اوگن لب لین گے. کہندے نے ایک دوست ہے تو دوست وچ متر وچ اوگن ویکھنے بڑے اوکھی گل ہے, نہیں ویکھ سکتا, دکھائی نہیں دیندے. او متر جب کل دشمن بن گیا ہے تو ہوں اس گن نہیں دکھائی دیتے, درشٹی بدل گئی, ویکھن دا ڈنگ بدل گیا, ہوں اس نو ایک بھی گن نہیں دکھائی دیتا, اوگن ہی اوگن, چرچا بھی کرتا ہے اوگنا دی. پر جد او متر سی گن ہی گن دکھائی دیندے سن, اوگن دکھائی نہیں دیندے سن. جد گھرنا بھری درشٹی دے نال کوئی منک کسی دھارمک گرنتھ نو دھارمک رہبر نو یا دھرم نو ویکھدا ہے تا اس نو کوئی گن نہیں دکھائی دیندا. جد وچار تے تٹست بقاعدہ اس برتی نال جب دیکھدا ہے تا ہر دھرم گرنتھ وچ کچھ خوبیاں کچھ مہان گلاں کچھ جیوندائی گلاں انہوں دکھائی دیندیاں نے, اور ہر دھرم گرنتھ نو دراصل وچار درشٹی نال ہی پڑھنا چاہیدا ہے, ویکھنا چاہیدا ہے تے سننا چاہیدا ہے. صاحب کہندے چاریں وید ہوئے سچیار, اپنی تھان تے چاریں وید سچیار ہوئے پڑھے گنے تے نچار وچار. مہاراج کہندے انہاں نوں جڑے پڑھن والے سن گنن والے سن او اچھی اچھیاں سندر سندر یکتیاں تے اکتیاں دے مالک سن, وچار دے مالک سن. پر مہاراج کہندے موکس کیویں پراپت ہوئے, مکتی کیویں پراپت ہوئے, بھاو بھگت کر نیچ سدائے تو نانک موکھ انتر پائے. بھاونا نال ہردا بھیجیا ہوئے تے بھاو پورک پربھو دی بندگی کیتی جائے تاں ہی پرماتما ولوں موکھ دی پراپتی ہوئے گی, تے پھر نالے سدواوے اپنے آپ نو نیچ. گرو نانک دیو جی مہاراج کہندے نے نیچا اندر نیچ جات, نیچی ہوں اتی نیچ, نانک تن کے سنگ ساتھ وڈیاں سوں کیا ہے. نیچ تے نیچ ات نیچ ہوئے کر بنو بلاو, کہو نانک ہم نیچ کرما سرن پرے کی راکھو سرما. نہ ہوں جتی ستی نہ پڑیا مورکھ مگدا جنم بھیا, پرنوت نانک تن کی سرنا جن تو نہیں وسریا. اس طرح دے ستگراں دے اے بول نرمانتا دے نال بھرے ہوئے, غریبی دے نال بھرے ہوئے, ستگر دا اے مول اپدیش بھاو بھگت کر نیچ سدائے تو نانک موکھ انتر پائے پوڑی. ستگر وٹھوں واریا جت ملیے خسم سمالیا, صدقے جاندے ہاں قربان جاندے ہاں اسی ستگروں کو جنوں مل کے جدے کول بیٹھ کے خسم دی سنبھال ہوئی, خسم دا پتا چلیا, مالک دا پتا چلیا کہ واسطوک مالک کون ہے, سارے جیواں دی سنبھال کرن والا کون ہے. اس ستگر تو پتا چلیا اسی اس تو قربان جاندے ہاں, اسی اس تو صدقے جاندے ہاں. جن کر اپدیش گیان انجن دیا انہی نیتری جگت نہالیا, جس نے اپنے اپدیش دوارا اپنی سکھیا دوارا اکھاں وچ ایسا سرما پایا ایسا ممیرا پایا انہی نیتری جگت نہالیا, پھر اسی انہاں اکھاں دے نال جگت دی اصلیت ویکھ لئی, جگت دی حقیقت ویکھ لئی. اے جگت کی ہے؟ جگت جو کچھ دکھائی دے رہا ہے اے کچھ نہیں ہے. جو ایو جانو سو ایو نہ ہے. بھگت کبیر کہندے نے جو کچھ تھانو دکھائی دے رہا ہے اور جو کچھ تسی جان دے ہو اے نہیں ہے. ਸਾਹਿਬਾਂ ਦਾ ਵੀ ਇਹੀ ਫਰਮਾਨ ਕਿ ਜੋ ਕੁਛ ਤੁਸੀਂ ਜਗਤ ਬਾਰੇ ਆਪਣੀ ਸੋਚਰੀ ਰੱਖਦੇ ਹੋ, ਜਗਤ ਇਹ ਕੁਛ ਨਹੀਂ ਹੈ। ਜਗਤ ਦੀ ਹਕੀਕਤ ਦਾ ਉਦੋਂ ਪਤਾ ਚੱਲਦਾ ਹੈ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ। ਅੰਜਨ ਸੁਰਮਾ, ਅੰਜਨ ਮਮੀਰਾ, ਜਿਸਨੇ ਗਿਆਨ ਦਾ ਸੁਰਮਾ ਗਿਆਨ ਦਾ ਮਮੀਰਾ ਅੱਖਾਂ ਵਿਚ ਪਾਇਆ, ਅੱਖਾਂ ਖੁੱਲ ਗਈਆਂ ਔਰ ਐਸੀਆਂ ਖੁੱਲੀਆਂ ਕਿ ਇਨੀ ਨੇਤਰੀ ਜਗਤ ਨਿਹਾਲਿਆ। ਫਿਰ ਅਸੀਂ ਇਨ੍ਹਾਂ ਅੱਖਾਂ ਦੇ ਨਾਲ ਜਗਤ ਦੀ ਅਸਲੀਅਤ ਵੇਖ ਲਈ। ਜਗਤ ਨੂੰ ਅਸੀਂ ਵੀ ਵੇਖ ਰਹੇ ਹਾਂ, ਜਗਤ ਦੀ ਅਸਲੀਅਤ ਨਹੀਂ ਦਿਖਾਈ ਦਿੰਦੀ। ਅਸਲੀਅਤ ਉਦੋਂ ਦਿਖਾਈ ਦਿੰਦੀ ਹੈ ਜਦ ਗੁਰੂ ਗਿਆਨ ਦਾ ਸੁਰਮਾ ਅੱਖਾਂ ਵਿਚ ਪਾਉਂਦਾ ਹੈ। ਫਿਰ ਬ੍ਰਿਕਸ਼ ਕੁਛ ਹੋਰ ਦਿਖਾਈ ਦਿੰਦੇ ਨੇ, ਫਿਰ ਮਨੁੱਖ ਕੁਛ ਹੋਰ ਦਿਖਾਈ ਦਿੰਦੇ ਨੇ, ਫਿਰ ਇਹ ਗ੍ਰਹਿ ਨਛੱਤਰ ਸੂਰਜ ਚੰਦ ਤਾਰੇ ਸਾਨੂੰ ਕੁਛ ਹੋਰ ਦਿਖਾਈ ਦਿੰਦੇ ਨੇ। ਭਗਤ ਨਾਮਦੇਵ ਜੀ ਮਹਾਰਾਜ ਦੀ ਅੱਖਾਂ ਵਿਚ ਗਿਆਨ ਦਾ ਸੁਰਮਾ ਹੈ। ਆਪ ਕਹਿੰਦੇ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਏਕ ਅਨੇਕ ਵਿਆਪਕ ਪੂਰ ਜਤ ਦੇਖੋ ਤਤ ਸੋਈ। ਮੈਂ ਤੇ ਜਿੱਧਰ ਦੇਖਦਾ ਉਹ ਇੱਕ ਹੀ ਵਿਆਪਕ ਹੈ ਔਰ ਸਭ ਕੁਛ ਗੋਬਿੰਦ ਹੀ ਹੈ। ਇਹ ਤਾਂ ਹੀ ਹੋ ਸਕਦਾ ਕਿ ਗਿਆਨ ਦਾ ਸੁਰਮਾ ਅੱਖਾਂ ਵਿਚ ਹੋਵੇ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ। ਉਸ ਮਾਲਕ ਨੂੰ ਛੱਡ ਕੇ ਜਿਹੜੇ ਕਿਸੇ ਹੋਰ ਦੀ ਇਬਾਦਤ ਵਿਚ ਜੁਟੇ ਨੇ, ਜਿਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦੀਸੇ, ਓਖਰ ਨੀਰ ਵਿਰੋਲੀਏ ਮਾਖਨ ਨਹੀਂ ਦੀਸੇ। ਵੀ ਨੌਕਰ ਦੀ ਸੇਵਕ ਦੀ ਤੇ ਸੇਵਾ ਕਰ ਰਿਹਾ ਤੇ ਮਾਲਕ ਦਿਖਾਈ ਨਹੀਂ ਦੇ ਰਿਹਾ। ਚੇਰੀ ਕੀ ਸੇਵਾ ਕਰੇ, ਚੇਲੇ ਦੀ ਸੇਵਾ ਪਿਆ ਕਰਦਾ ਹੈ, ਠਾਕੁਰ ਨਹੀਂ ਦੀਸੇ, ਮਾਲਕ ਦਿਖਾਈ ਨਹੀਂ ਦਿੰਦਾ, ਮਾਲਕ ਦਾ ਪਤਾ ਹੀ ਨਹੀਂ, ਮਾਲਕ ਦਾ ਬੋਧ ਹੀ ਨਹੀਂ। ਪੋਖਰ ਨੀਰ ਵਿਰੋਲੀਏ ਮਾਖਨ ਨਹੀਂ ਦੀਸੇ। ਮਟਕੀ ਦੇ ਚ ਅਗਰ ਪਾਣੀ ਪਾ ਕੇ ਰਿੜਕੀ ਹੈ ਤਾਂ ਮੱਖਣ ਥੋੜੀ ਨਿਕਲਣਾ ਹੈ। ਪਾਣੀ ਨੂੰ ਰਿੜਕ ਕੇ ਮੱਖਣ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਵੀ ਕੁਝ ਐਸਾ ਹੀ ਫਰਮਾਨ ਪੇ ਕਰਦੇ ਨੇ ਕਿ ਜਗਤ ਦਹੀ ਦੇ ਭੁਲੇਖੇ ਚ ਅਧਿਕਤਰ ਪਾਣੀ ਹੀ ਰਿੜਕ ਰਿਹਾ। ਇਹਨੂੰ ਕਬੀਰ ਵੀ ਕਹਿੰਦੇ ਨੇ, ਐਸੋ ਅਚਰਜ ਦੇਖਿਓ ਕਬੀਰ, ਦਦ ਕੇ ਹੋਲੇ ਬਿਰੋਲੇ ਨੀਰ। ਮੈਂ ਅਚਰਜ ਵੇਖਿਆ ਸੰਸਾਰ ਵਿਚ ਕਿ ਦੁਨੀਆਂ ਦਹੀ ਦੇ ਭੁਲੇਖੇ ਚ ਪਾਣੀ ਜੋ ਹੈ ਰਿੜਕ ਰਹੀ ਹੈ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ। ਮਾਲਕ ਨੂੰ ਛੱਡ ਕੇ ਜੋ ਦੂਜਿਆਂ ਦੀ ਬੰਦਗੀ ਦੇ ਜੋ ਹੈ ਲੱਗੇ ਹੋਏ ਨੇ, ਆਖਿਰ ਇਹ ਬਣ ਜਾ ਰਹੇ ਇੱਕ ਦਿਨ ਬਹੁ ਸਾਗਰ ਦੇ ਚ ਡੁੱਬ ਜਾਂਦੇ ਨੇ, ਗਰਕ ਹੋ ਜਾਂਦੇ ਨੇ। ਪਰ ਮਹਾਰਾਜ ਕਹਿੰਦੇ ਵਿਰਲੇ ਕਿਨੇ ਵਿਚਾਰਿਆ, ਕਿਸੇ ਵਿਰਲੇ ਨੇ ਆਪਣੇ ਵਿਚਾਰ ਦੇ ਚ ਇਹ ਗੱਲ ਲਿਆਂਦੀ ਹੈ ਕਿ ਸਤਿਗੁਰੂ ਬਹੁਤ ਹੈ, ਸਤਿਗੁਰੂ ਜਹਾਜ਼ ਹੈ, ਇਹਦੇ ਚ ਬੈਠ ਕੇ ਪਾਰ ਹੋਇਆ ਜਾ ਸਕਦਾ ਹੈ। ਜੀਵਨ ਦੇ ਚ ਕੋਈ ਵਿਰਲਾ ਹੀ ਇਸ ਵਿਚਾਰ ਨੂੰ ਲਿਆਂਦਾ, ਕਰ ਕਿਰਪਾ ਪਾਰ ਉਤਾਰਿਆ, ਜਿਸ ਦੇ ਉੱਤੇ ਬਖਸ਼ਿਸ਼ ਹੋ ਜਾਏ ਅਕਾਲ ਪੁਰਖ ਦੀ, ਜਿਸ ਦੇ ਉੱਤੇ ਰਹਿਮਤ ਹੋ ਜਾਏ, ਉਹਨੂੰ ਸਤਿਗੁਰੂ ਬਹੁਤ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਕਿਰਪਾ ਦੁਆਰਾ ਅਕਾਲ ਪੁਰਖ ਦੀ ਉਹ ਪਾਰ ਉਤਰ ਜਾਂਦਾ, ਪਰਮ ਆਨੰਦ ਦੀ ਪ੍ਰਾਪਤੀ ਕਰ ਲੈਂਦਾ, ਸਮਾਧੀ ਦੀ ਪ੍ਰਾਪਤੀ ਕਰ ਲੈਂਦਾ। 13ਵੀਂ ਪੌੜੀ ਵਿਚ ਸਤਿਗੁਰੂ ਦੇਵ ਜੀ ਮਹਾਰਾਜ ਮੂਲ ਗੱਲ ਜਿਹੜੀ ਦੱਸਦੇ ਨੇ ਉਹ ਇਹ ਕਿ ਸਤਿਗੁਰ ਇੱਕ ਜਹਾਜ਼ ਹੈ ਜਿਹਦੇ ਚ ਬੈਠ ਕੇ ਅਸੀਂ ਪਾਰ ਹੋਣਾ ਹੈ, ਤੇ ਸਤਿਗੁਰ ਇੱਕ ਗਿਆਨ ਹੈ। ਤੋ ਆਪਣੇ ਸੁਭਾਅ ਨੂੰ ਇੱਕ ਪਾਸੇ ਰੱਖ ਕੇ ਗੁਰੂ ਦਾ ਸੁਭਾਅ ਤੇ ਅਕਾਲ ਪੁਰਖ ਦਾ ਸੁਭਾਅ ਪ੍ਰਾਪਤ ਕਰਨਾ ਹੈ। ਅਕਾਲ ਪੁਰਖ ਨੂੰ ਵੇਖ ਸਕਾਂਗੇ, ਅਕਾਲ ਪੁਰਖ ਦੇ ਸੁਭਾਅ ਨਾਲ ਗੁਰੂ ਨੂੰ ਸਮਝ ਸਕਾਂਗੇ, ਗੁਰੂ ਦੀ ਜੋ ਹੈ ਵਿਚਾਰ ਨਾਲ। ਤੋ ਆਪ ਕਹਿੰਦੇ ਨੇ ਗੁਰੂ ਇੱਕ ਬਹੁਤ ਹੈ, ਇਹਦੇ ਚ ਬੈਠੋ, ਭਾਵ ਸਾਗਰ ਤੋਂ ਪਾਰ ਹੋ ਪਰਮਧਾਮ ਦੇ।